ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਮਨਰੀ ਪ੍ਰਭ ਕੀ ਸਰਨ ਵਿਚਾਰੂ ਸਿਮਰਤ ਗਨਕਾਸੀ ਉਦਰੀ ਤਾਕੋ ਜਾਸੂ ਉਰਤਾਰੋ ਮਨਰੀ ਪ੍ਰਭ ਕੀ ਸਰਨ ਵਿਚਾਰੂ ਜੇ ਸਿਮਰਤ ਗਨਕਾਸੀ ਉਦਰੀ ਜਸ ਉਰਤਾਰੋ ਰਹਾਉ ਅਟਲ ਭਉ ਧਰੂਵ ਜਾ ਕੈ ਸਿਮਰਨ ਆਰ ਨਿਰਭੈ ਪਦ ਪਾਇਆ ਦੁਖ ਹਰਤਾ ਏ ਬਿਦ ਕੋ ਸੁਆਮੀ ਜਬ ਹੀ ਸਰਨ ਗਹੀ ਕਿਰਪਾ ਨਿਦ ਗਜ ਗਰਾਹਤੀ ਛੂਟਾ ਮਹਿਮਾ ਨਾਮ ਕਹਾ ਲਓ ਵਰਣ ਰਾਮ ਕਹਿਤ ਬੰਧਨ ਤਿਹ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰ ਹੀ ਪਾਰਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਦਰਹ ਪਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਰੂਪ ਸਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੀ ਹੋ ਸਾਹਿਬ ਨਸੀਬ ਹੋ ਉੱਤਮ ਕਰਮਾਂ ਵਾਲੇ ਹੋ ਜੋ ਪਰਮ ਪਿਤਾ ਦਿਆਲੂ ਕਿਰਪਾਲੂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ਾਂ ਰਹਿਮਤਾਂ ਭਰੇ ਪਵਿੱਤਰ ਪਾਵਨ ਸੱਚਖੰਡ ਸਥਾਨ ਸ੍ਰੀ ਹਰਿਮੰਦਰ ਸਾਹਿਬ ਗੁਰੂ ਕੀਆਂ ਬਖਸ਼ਿਸ਼ਾਂ ਗੁਰੂ ਕੀਆਂ ਰਹਿਮਤਾਂ ਪ੍ਰਾਪਤ ਕਰ ਰਹੇ ਹੋ ਅਤੇ ਦੇਸ਼ ਵਿਦੇਸ਼ ਵਿੱਚ ਦੂਰ ਦੁਰਾਡੇ ਬੈਠੇ ਹੋਏ ਇੰਟਰਨੈਟ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਸੁਰਤ ਨਾਲ ਗੁਰੂ ਦੇ ਸ਼ਬਦ ਨਾਲ ਸੁਨੇਹ ਕਰਕੇ ਆਪ ਜੀ ਅੰਮ੍ਰਿਤ ਵੇਲੇ ਤੋਂ ਆਨੰਦ ਮਾਣ ਰਹੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਹਾਨ ਬਖਸ਼ ਇਸ ਸੰਸਾਰ ਦੇ ਭਲੇ ਹਿੱਤ ਕੀਤੀ ਹੈ। ਅੰਮ੍ਰਿਤ ਵੇਲੇ ਦੇ ਆਏ ਹੋਏ ਪਵਿੱਤਰ ਪਾਵਨ ਮੁੱਖ ਵਾਕ ਜੋ ਸਮੁੱਚੀ ਮਾਨਵਤਾ ਦੇ ਭਲੇ ਲਈ ਸਤਿਗੁਰੂ ਮਹਾਰਾਜ ਜੀ ਨੇ ਬਖਸ਼ੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੇਂ ਪਾਤਸ਼ਾਹ ਗਰੀਬ ਨਵਾਜ ਜੀ ਦੇ ਪਵਿੱਤਰ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਹੋਏ ਸੋਠ ਰਾਗ ਅੰਦਰ ਪਾਵਨ ਗੁਰਫਰਮਾਨ ਜਿਸ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਣੇ ਆਪ ਨੂੰ ਸਮਝਾਉਣ ਹਿੱਤ ਆਪਣੇ ਆਪ ਨਾਲ ਗੱਲ ਕਰਨ ਵਾਸਤੇ ਮਨ ਨੂੰ ਮਾੜੇ ਪਾਸੇ ਤੋਂ ਮੋੜ ਕੇ ਗੁਰੂ ਦੀ ਬਖਸ਼ਿਸ਼ ਨਾਲ ਨੇਕੀ ਚੰਗਿਆਈ ਵਾਲੇ ਪਾਸੇ ਗੁਰਮਤਿ ਗਾਦੀ ਰਾਹ ਤੇ ਤੋਰਨ ਵਾਲੇ ਪਾਸੇ ਲਈ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਚ ਇਹ ਪੱਖ ਬਹੁਤ ਜ਼ਿਆਦਾ ਆਇਆ ਕਿ ਮਨ ਨਾਲ ਮਹਾਰਾਜ ਜੀ ਨੇ ਸੰਬੋਧਨ ਹੋ ਕੇ ਗੱਲ ਕੀਤੀ ਹੈ। ਆਪ ਜੀ ਸਲੋਕਾਂ ਵਿੱਚ ਵੀ ਵਾਰ ਵਾਰ ਇਹ ਬਚਨ ਪੜ੍ਹਦੇ ਹੋ, ਕਹੋ ਨਾਨਕ ਸੁਣ ਰੇ ਮਨਾ। ਮਹਾਰਾਜ ਜੀ ਨੇ ਵਾਰ ਵਾਰ ਆਪਣੇ ਮਨ ਨੂੰ ਸੰਬੋਧਨ ਕੀਤਾ। ਧਰਮ ਦੀ ਦੁਨੀਆਂ ਵਿੱਚ ਇਹ ਵਿਸ਼ਾ ਬਹੁਤ ਔਖਾ ਹੈ, ਬਾਹਰੋਂ ਦੂਸਰੇ ਨੂੰ ਸਮਝਾਉਣਾ, ਦੂਸਰੇ ਨੂੰ ਉਪਦੇਸ਼ ਦੇਣਾ, ਦੂਸਰੇ ਨੂੰ ਗਿਆਨ ਦੇਣਾ, ਦੂਸਰੇ ਦੇ ਔਗੁਣ ਵੇਖ ਲੈਣੇ, ਦੂਸਰੇ ਦੇ ਔਗੁਣਾਂ ਦਾ ਵਾਰ ਵਾਰ ਜ਼ਿਕਰ ਕਰਨਾ, ਇਹ ਬੜਾ ਔਖਾ ਹੈ। ਇਹ ਬਹੁਤ ਸੌਖਾ ਹੈ, ਪਰ ਆਪਣੇ ਔਗੁਣ ਵੇਖਣੇ, ਆਪਣੇ ਆਪ ਨਾਲ ਗੱਲ ਕਰਨੀ, ਸਵੈ ਨੂੰ ਪੜਚੋਲਣਾ, ਇਹ ਬਹੁਤ ਔਖਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਜਦੋਂ ਤੱਕ ਅਸੀਂ ਇਹ ਸੁਭਾਅ ਬਣਾਈ ਰੱਖਦੇ ਹਾਂ ਕਿ ਦੂਜਿਆਂ ਦੇ ਔਗੁਣ ਤੱਕਦੇ ਹਾਂ, ਦੂਜਿਆਂ ਦਾ ਜ਼ਿਕਰ ਕਰਦੇ ਹਾਂ ਤੇ ਇਸ ਭੁਲੇਖੇ ਵਿੱਚ ਰਹਿੰਦੇ ਹਾਂ ਕਿ ਜੋ ਵੀ ਬੁਰਿਆਈਆਂ ਨੇ ਉਹ ਤੇ ਦੂਜਿਆਂ ਵਿੱਚ ਹੀ ਨੇ, ਮੇਰੇ ਵਿੱਚ ਤੇ ਨਹੀਂ। ਪਰ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਕਿ ਦੂਸਰਿਆਂ ਦੀਆਂ ਬੁਰਿਆਈਆਂ ਦੂਜਿਆਂ ਦੇ ਔਗੁਣ ਗਿਣ ਕੇ ਵਿਚਾਰ ਕੇ ਤੈਨੂੰ ਕੁਝ ਵੀ ਹਾਸਲ ਹੋਣ ਵਾਲਾ ਨਹੀਂ। ਜੇ ਤੂੰ ਦੂਸਰਿਆਂ ਵਿੱਚ ਵੇਖਣੇ ਨੇ ਤੇ ਗੁਣ ਵੇਖ, ਆਪਣੇ ਆਪ ਵਿੱਚ ਵੇਖਣੇ ਨੇ ਤੇ ਔਗੁਣ ਵੇਖ। ਮਹਾਰਾਜ ਜੀ ਨੇ ਇਹ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਆਪ ਸਾਰੇ ਮਾਈ ਭਾਈ ਅਸੀਸ ਬਖਸ਼ੋ, ਗੁਰੂ ਬਖਸ਼ਿਸ਼ ਕੀਤੀ, ਗੁਰੂ ਫਤਿਹ ਪ੍ਰਵਾਨ ਕਰੋ। ਸਾਹਿਬ ਜੀ ਦੇ ਪਵਿੱਤਰ ਬਚਨ ਦੀ ਵਿਚਾਰ ਆਰੰਭ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ, ਮਨ ਰੇ ਪ੍ਰਭ ਕੀ ਸਰਨ ਵਿਚਾਰੂ।
ਸਤਿਗੁਰੂ ਪਾਤਸ਼ਾਹ ਜੀ ਨੇ ਸੋਰਠ ਰਾਗ ਅੰਦਰ ਬਖਸ਼ਿਸ਼ ਕੀਤੀ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਹੋਏ ਤੁਰਕੀ ਪਾਵਨ ਬਾਣੀ ਦੇ ਪਵਿੱਤਰ ਫੁਰਮਾਨ। ਮਹਾਰਾਜ ਜੀ ਨੇ ਮਨ ਨੂੰ ਸੰਬੋਧਨ ਕੀਤਾ ਹੈ। ਇਹ ਮਨ ਤੂੰ ਵਾਹਿਗੁਰੂ ਦੀ, ਪ੍ਰਭੂ ਦੀ, ਮਾਲਕ ਦੀ ਸ਼ਰਨ ਵਿੱਚ ਆ। ਤਨ ਕਰਕੇ ਤੇ ਆਪਾਂ ਆਉਂਦੇ ਹਾਂ, ਤਨ ਕਰਕੇ ਆਉਣਾ ਸੌਖਾ ਵੀ ਹੈ, ਪਰ ਕਈ ਵਾਰੀ ਐਸਾ ਹੁੰਦਾ ਕਿ ਆਪਾਂ ਤਨ ਕਰਕੇ ਆ ਜਾਂਦੇ ਹਾਂ, ਮਨ ਕਰਕੇ ਨਹੀਂ ਆਉਂਦੇ, ਮਨ ਕਿਤੇ ਹੋਰ ਭਟਕਦਾ ਰਹਿੰਦਾ। ਮਨ ਕਰਕੇ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਭਾਵ ਹੈ ਵੀ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸਮਰਪਿਤ ਹੋ ਗਏ, ਗੁਰੂ ਦੀ ਗੱਲ ਨੂੰ ਮੰਨ ਲਿਆ, ਗੁਰੂ ਦੇ ਬਚਨ ਤੇ ਯਕੀਨ ਕਰ ਲਿਆ, ਗੁਰੂ ਦੇ ਬਚਨ ਤੇ ਭਰੋਸਾ ਕਰ ਲਿਆ। ਔਰ ਮਨ ਵਿੱਚ ਇੱਕ ਮਾਲਕ ਤੋਂ ਬਿਨਾਂ ਕਿਸੇ ਹੋਰ ਦੀ ਟੇਕ, ਕਿਸੇ ਹੋਰ ਦਾ ਭਰੋਸਾ, ਕਿਸੇ ਹੋਰ ਤੇ ਯਕੀਨ ਨਾ ਹੋਵੇ। ਮਨ ਦੀ ਭਟਕਣਾ ਤੇ ਹੀ ਹੈ, ਦੁਨਿਆਵੀ ਸੁੱਖਾਂ ਦੀ ਖਾਤਰ ਕਦੀ ਕਿਸੇ ਕੋਲ, ਕਦੀ ਕਿਸੇ ਕੋਲ ਜਾਏਗਾ, ਭਰਮ ਵਿੱਚ ਪਏਗਾ, ਭਟਕੇਗਾ। ਸਤਿਗੁਰਾਂ ਨੇ ਕਿਰਪਾ ਕੀਤੀ, ਮਨਾ ਤੂੰ ਇਹ ਭਟਕਣਾ ਛੱਡ ਦੇ। ਥੋੜਾ ਭਟਕਿਆਂ ਕੀਤੀ, ਹੁਣ ਤੱਕ ਭਟਕ ਹੀ ਰਿਹਾ। ਸਾਰੇ ਪਾਸੇ ਛੱਡ ਕੇ ਇੱਕ ਮਾਲਕ ਦਾ ਆਸਰਾ, ਮਾਲਕ ਦੀ ਓਟ ਲੈ ਤੇ ਸਦੀਵ ਕਾਲ ਵਾਸਤੇ ਉਸ ਵਾਹਿਗੁਰੂ ਦੇ ਹੁਕਮ ਵਿੱਚ ਚੱਲਣ ਦਾ, ਆਪਣੇ ਮਨ ਨੂੰ ਪੱਕਾ ਕਰਕੇ ਉਹਦੀ ਸ਼ਰਨ ਵਿੱਚ ਆ ਜਾਓ।
ਜਿਹ ਸਿਮਰਤ ਗਣਕਾ ਸੇ ਉਦਰੀ ਤਾਕੋ ਜਸ ਉਰ ਤਾਰੂ।
ਜਿਹੜਾ ਉਸ ਮਾਲਕ ਦੀ ਸ਼ਰਨ ਵਿੱਚ ਆ ਗਿਆ, ਜਿਹਦੀ ਭਟਕਣਾ ਮੁੱਕ ਗਈ, ਜਿਹਦਾ ਡਗਮਗਾਉਣਾ ਮੁੱਕ ਗਿਆ, ਉਸ ਵਾਹਿਗੁਰੂ ਦੀ ਜਿਹਨੇ ਸ਼ਰਨ ਲੈ ਲਈ, ਉਹਦਾ ਪਾਰੋ ਤਾਰ ਹੋ ਗਿਆ। ਤੇ ਮਾਲਕ ਦਾ ਇਹ ਸੁਭਾਅ ਹੈ ਕਿ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਫਿਰ ਉਹਦੇ ਆਗੂ ਨਹੀਂ ਵੇਖਦਾ। ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ, ਜਿੱਡੇ ਮਰਜ਼ੀ ਉਹਦੇ ਵਿੱਚ ਔਗੁਣ ਹੋਣ, ਜਿੰਨੀਆਂ ਮਰਜ਼ੀ ਖਾਮੀਆਂ ਹੋਣ, ਜਿੰਨੇ ਮਰਜ਼ੀ ਵਿਕਾਰ ਹੋਣ, ਜਿਹੜਾ ਮਨ ਕਰਕੇ ਮਾਲਕ ਦੀ ਸ਼ਰਨ ਅਖਤਿਆਰ ਕਰ ਲਏ ਤੇ ਹੱਥ ਜੋੜ ਕੇ ਬੇਨਤੀ ਕਰੇ, ਪਿਛਲੇ ਔਗੁਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਪਿਛਲੇ ਔਗੁਣ ਬਖਸ਼ ਲਓ, ਅੱਗੇ ਵਾਸਤੇ ਮੈਨੂੰ ਆਪਣੀ ਮਿਹਰ ਕਰਕੇ ਪਾਪਾਂ ਤੋਂ ਬਚਾ ਕੇ ਸਹੀ ਰਸਤੇ ਤੇ ਚਲਾਓ। ਤੇ ਫਿਰ ਸਤਿਗੁਰੂ ਜੀ ਤਰਸ ਕਰਦੇ ਨੇ, ਜਿਹੜਾ ਇਸ ਭਾਵਨਾ ਦੇ ਨਾਲ ਆ ਕੇ ਬੇਨਤੀ ਕਰਦਾ ਤੇ ਜੁੜ ਜਾਏ, ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦੇ ਸਾਰੇ ਔਗੁਣ ਖਿਮਾ ਕਰ ਦਿੰਦੇ ਨੇ, ਉਹਨੂੰ ਮਾਫ਼ ਕਰ ਦਿੰਦੇ ਨੇ। ਪਰਮਾਤਮਾ ਦਾ ਇਹ ਸੁਭਾਅ ਹੈ, ਗੁਰੂ ਦਾ ਇਹ ਸੁਭਾਅ ਹੈ, ਖਿਮਾ ਕਰਨਾ, ਬਖਸ਼ ਲੈਣਾ। ਇਸੇ ਵਾਸਤੇ ਗੁਰੂ ਦੇ ਸਿੱਖ ਦੇ ਮਨ ਵਿੱਚ ਗੁਰੂ ਦੀ ਬਖਸ਼ਿਸ਼ ਵੱਡੀ ਹੈ ਸਦੀਵ ਕਾਲ, ਤੇ ਸਿੱਖ ਨੂੰ ਇਹ ਮਾਣ ਹੈ ਵੀ ਮੇਰੇ ਔਗੁਣ ਮੇਰੇ ਗੁਨਾਹ ਵੱਡੇ ਨਹੀਂ, ਮੇਰੇ ਗੁਰੂ ਦੀ ਬਖਸ਼ਿਸ਼ ਵੱਡੀ ਹੈ। ਜਦੋਂ ਮੈਂ ਗੁਰੂ ਦੀ ਹਜ਼ੂਰੀ ਚਾਹਾਂਗਾ ਤੇ ਗੁਰੂ ਮੈਨੂੰ ਬਖਸ਼ੇਗਾ। ਤੇ ਮਹਾਰਾਜ ਨੇ ਸਾਨੂੰ ਭਰੋਸਾ ਦਿਵਾਇਆ ਗੁਰੂ ਕਿਵੇਂ ਬਖਸ਼ਦਾ। ਜਿਸ ਮਾਲਕ ਦੇ ਸਿਮਰਨ ਕਰਨ ਦੇ ਨਾਲ ਗਲਕਾ ਪਾਪਣ ਦਾ ਉਧਾਰ ਹੋ ਗਿਆ। ਵਿਸਾਖੀ ਆਪ ਜੀ ਨੂੰ ਸੁਣੀ ਹੋਣ ਕਿ ਅਚਨਚੇਤ ਕੋਈ ਰੱਬ ਦਾ ਪਿਆਰਾ ਮਹਾਂਪੁਰਖ, ਬਾਹਰ ਬਰਸਾਤ ਪੈ ਰਹੀ ਸੀ, ਬਰਸਾਤ ਤੋਂ ਬਚਣ ਵਾਸਤੇ ਵੇਸਵਾ ਦੇ ਦੁਆਰੇ ਉਹਦੇ ਛੱਜੇ ਥੱਲੇ ਖਲੋ ਗਿਆ। ਗਣਕਾ ਪਾਪਣ ਹੋਏ ਕਿ ਪਾਪਾਂ ਦਾ ਗਣਹਾਰ ਪਰੋਤਾ, ਮਹਾਂਪੁਰਖ ਜਾਣ ਚੱਕ ਗਣਕਾ ਵਾਲੇ ਆਏ ਖਲੋਤਾ। ਅੱਗੋਂ ਨਾ ਗਣਕਾ ਨੇ ਦਰਵਾਜ਼ਾ ਖੋਲਿਆ, ਵੇਖਿਆ ਵੀ ਕੋਈ ਰੱਬ ਦਾ ਪਿਆਰੋ ਬੰਦਗੀ ਕਰਨ ਵਾਲਾ, ਬਾਹਰ ਮੀਂਹ ਤੋਂ ਡਰਦਾ, ਕੜੀਆਂ ਚ ਭਿੱਜਣ ਤੋਂ ਛੱਜੇ ਤੇ ਥੱਲੇ ਛੱਤ ਦੇ ਥੱਲੇ ਖਲੋਤਾ। ਉਹਨੇ ਬੇਨਤੀ ਕੀਤੀ ਵੀ ਤੁਸੀਂ ਮਹਾਂਪੁਰਖੋ ਅੰਦਰ ਆ ਜਾਓ, ਬਰਸਾਤ ਖਤਮ ਹੋਏਗੀ, ਮੁੱਕੇਗੀ, ਫਿਰ ਚਲੇ ਜਿਓ। ਇਹ ਮਹਾਂਪੁਰਖ ਉਹਦੀ ਬੇਨਤੀ ਸੁਣ ਕੇ ਅੰਦਰ ਆ ਗਏ, ਉਹਨੇ ਸਤਿਕਾਰ ਨਾਲ ਬਿਠਾਇਆ ਬੈਠੇ ਤੇ ਪੁੱਛ ਲਿਆ ਵੀ ਬੇਟਾ ਤੇਰਾ ਪਰਿਵਾਰ ਕਿੱਥੇ ਹੈ, ਧੀਆਂ ਪੁੱਤ ਕਿੱਥੇ ਨੇ, ਬਾਕੀ ਹੋਰ ਜੀ। ਇਹਨੇ ਆਪਣੇ ਕੋਈ ਜਵਾਬ ਨਾ ਦਿੱਤਾ, ਨੀਵੀਂ ਪਾ ਲਈ। ਫਿਰ ਪੁੱਛਿਆ ਵੀ ਦੱਸ ਤੂੰ ਕੌਣ ਹੈ, ਪਰਿਵਾਰ ਤੇਰਾ, ਧੀਆਂ ਪੁੱਤ ਬੱਚੇ, ਕੰਮ ਕਰ ਕੀ ਕਰਦੀ ਹੈ। ਇਹ ਆਖਣ ਲੱਗੀ ਮਹਾਂਪੁਰਖੋ ਮੈਂ ਕੰਮ ਕਰ ਕੀ ਕਰਨਾ, ਮੇਰਾ ਨਾ ਕੋਈ ਧੀ ਪੁੱਤ ਹੈ, ਨਾ ਕੋਈ ਪਰਿਵਾਰ ਹੈ, ਮੈਂ ਬੇਸਵਾ ਹਾਂ। ਹੁਣ ਮਹਾਂਪੁਰਖਾਂ ਨੇ ਵੇਖਿਆ ਵੀ ਇਹਦੇ ਕੋਲ ਆਏ ਆ, ਉਹਨੇ ਸੇਵਾ ਵੀ ਕੀਤੀ ਹੈ, ਸਾਨੂੰ ਮੀਂਹ ਵਿੱਚ ਭੇਜਦਿਆਂ ਹੋਇਆ ਉਹਨੂੰ ਉਹਨੇ ਅੰਦਰ ਬੁਲਾਇਆ। ਆਖਣ ਲੱਗੇ ਬੇਟਾ ਇਹ ਕਰਮ ਠੀਕ ਨਹੀਂ, ਇਹ ਜ਼ਿੰਦਗੀ ਮਿਲੀ ਹੈ, ਚਾਰ ਦਿਨਾਂ ਦੀ ਇਹ ਜਵਾਨੀ ਝੱਟ ਬੁਢੇਪੇ ਵਿੱਚ ਬਦਲ ਜਾਣੀ ਹੈ, ਕਦੋਂ ਸਵਾਸ ਮੁੱਕੇ, ਲੱਕੜਾਂ ਦੇ ਢੇਰ ਵਿੱਚ ਰੱਖ ਕੇ ਬਗਾਨਿਆਂ ਨੇ ਅੱਗ ਲਾ ਦੇਣੀ ਹੈ, ਜ਼ਿੰਦਗੀ ਦੀ ਇੰਨੀ ਕੁ ਖੇਡ, ਸੜਨ ਤੋਂ ਪਹਿਲਾਂ, ਮਰਨ ਤੋਂ ਪਹਿਲਾਂ, ਦੁਨੀਆਂ ਤੋਂ ਚਾਲੇ ਪਾਉਣ ਤੋਂ ਪਹਿਲਾਂ ਕੁਝ ਆਪਣਾ ਆਪ ਸਵਾਰ ਲੈ। ਆਖਣ ਲੱਗੀ ਜੀ ਮੈਂ ਤੇ ਕਿਤੇ ਸਤਸੰਗ ਨਹੀਂ ਗਈ, ਮੈਂ ਕਿਤੇ ਧਰਮ ਸਥਾਨ ਨਹੀਂ ਗਈ, ਅਤੇ ਅਚਨਚੇਤ ਪਹਿਲੀ ਵਾਰੀ ਹੋਇਆ ਕਿ ਤੁਹਾਡੇ ਦਰਸ਼ਨ ਹੋਏ। ਮੇਰੇ ਕੋਲ ਕਿਸੇ ਰੱਬ ਦੇ ਪਿਆਰੇ ਨੇ ਆਉਣਾ ਨਹੀਂ, ਨਾਮ ਜਪਣ ਵਾਲੇ ਨੇ ਆਉਣਾ ਨਹੀਂ, ਕਿਉਂਕਿ ਉਹਨਾਂ ਦਾ ਰਸਤਾ ਇਸ ਪਾਸੇ ਨਹੀਂ ਹੁੰਦਾ। ਭਾਈ ਜੋਗਾ ਸਿੰਘ ਆਪ ਜੀ ਇਤਿਹਾਸ ਸੁਣਦੀ ਹੁਣ ਕਲਗੀਆਂ ਵਾਲੇ ਮਹਾਰਾਜ ਨੇ ਹੱਥ ਦੇ ਕੇ ਰੱਖਿਆ ਸੀ। ਬੰਦਗੀ ਕਰਨ ਵਾਲੇ ਇਸ ਰਸਤੇ ਤੇ ਜਾਂਦੇ ਨੇ ਤੇ ਮੇਰਾ ਪਾਪਣ ਵੀ ਵਿਚਾਰਨ ਦਾ, ਧਾਰਮਿਕ ਸਥਾਨਾਂ ਤੇ ਜਾਣਾ, ਮਹਾਂਪੁਰਖਾਂ ਕੋਲ ਜਾਣਾ, ਉਪਦੇਸ਼ ਸੁਣਨਾ, ਇਹ ਕਰਮ ਹੀ ਨਹੀਂ। ਤੇ ਮੇਰਾ ਭਲਾ ਕਿਵੇਂ ਹੋਵੇ, ਮੈਂ ਕਿਵੇਂ ਬੰਦਗੀ ਕਰਾਂ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ 'ਚ ਜ਼ਿਕਰ ਹੈ ਕਿ ਮਹਾਂਪੁਰਖਾਂ ਕੋਲ ਇੱਕ ਤੋਤਾ ਸੀ, ਉਹ ਰਾਮ ਨਾਮ ਜਪਦਾ। ਉਹਨਾਂ ਉਹਨੂੰ ਦੇ ਦਿੱਤਾ, ਆਖਣ ਲੱਗੇ ਵੀ ਆਹ ਲੈ ਆਪਣੇ ਕੋਲ ਰੱਖ, ਇਹ ਸਿੱਖਿਆ ਹੋਇਆ, ਇਹ ਰੱਬ ਦਾ ਨਾਮ ਬੋਲਦਾ, ਰਾਮ ਰਾਮ ਬੋਲਦਾ, ਇਹਦੇ ਨਾਲ ਤੂੰ ਬੋਲੀ, ਇਹ ਵੀ ਬੋਲੇਗਾ, ਤੂੰ ਵੀ ਬੋਲੀ। ਤੇ ਦਿਨ ਬਾ ਦਿਨ ਹੌਲੀ ਹੌਲੀ ਰੱਬ ਦੇ ਨਾਮ ਦਾ ਤੇਰੇ ਮਨ ਤੇ ਅਸਰ ਹੋਏਗਾ, ਅੰਦਰ ਦੀ ਮੈਲ ਧੁੱਪਦੀ ਜਾਏਗੀ, ਮਨ ਨਿਰਮਲ ਹੁੰਦਾ ਜਾਏਗਾ, ਇਹ ਵਿਕਾਰ ਇਹ ਪਾਪ ਕਰਮ ਤੈਨੂੰ ਬੁਰੇ ਲੱਗਣ ਲੱਗ ਪੈਣਗੇ। ਜਿਵੇਂ ਜਿਵੇਂ ਬੁਰੇ ਲੱਗਣ, ਤਿਵੇਂ ਤਿਵੇਂ ਇਹਨਾਂ ਨੂੰ ਤਿਆਗਦੀ ਜਾਈ, ਰੱਬ ਦੇ ਨਾਮ ਨਾਲ ਸੁਰਤ ਜੋੜਦੀ ਜਾਈ। ਇਸੇ ਤਰ੍ਹਾਂ ਕੀਤਾ, ਤੋਤੇ ਨੂੰ ਲੈ ਕੇ ਬੈਠ ਜਾਂਦੀ ਹੈ, ਰਾਮ ਨਾਮ ਜਪਦੀ ਹੈ, ਤੋਤਾ ਅੱਗੇ ਅੱਗੇ ਬੋਲਦਾ, ਪਿੱਛੇ ਪਿੱਛੇ ਬੋਲਦੀ ਹੈ। ਇਹਨੂੰ ਰੱਬ ਦੇ ਨਾਮ ਚੋਂ ਰਸ ਆਉਣ ਲੱਗ ਪਿਆ, ਤੇ ਜਦੋਂ ਰਸ ਆਉਣ ਲੱਗ ਪਿਆ ਨਾ ਬਾਣੀ ਚੋਂ, ਕੀਰਤਨ ਚੋਂ, ਕਥਾ ਚੋਂ, ਗੁਰੂ ਦੀ ਬਾਣੀ ਚੋਂ ਆਪਾਂ ਸਹਿਜ ਪਾਠ ਕਰਦੇ ਹਾਂ, ਜਦੋਂ ਰਸ ਆਉਣ ਲੱਗ ਪਿਆ, ਨਿਤਨੇਮ ਕਰਦੇ ਹਾਂ, ਗੁਰਮੰਤਰ ਪੜ੍ਹਦੇ ਹਾਂ, ਮੂਲ ਮੰਤਰ ਜਪਦੇ ਹਾਂ, ਰਸ ਆਉਣ ਲੱਗ ਜਾ, ਫਿਰ ਬਹੁਤੇ ਯਤਨ ਦੀ ਜ਼ਰੂਰਤ ਨਹੀਂ ਹੁੰਦੀ, ਫਿਰ ਮਨ ਆਪ ਉੱਧਰ ਭੱਜਦਾ, ਕਿਉਂਕਿ ਮਨ ਦਾ ਸੁਭਾਅ ਹੈ ਜਿੱਥੇ ਉਹਨੂੰ ਰਸ ਆਏਗਾ। ਤੇ ਮਹਾਰਾਜ ਪਾਵਨ ਬਾਣੀ 'ਚ ਵੀ ਕਿਰਪਾ ਕਰਦੇ ਨੇ, ਜਾਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾ ਹੀ ਲਪਟਾਇਓ। ਫਿਰ ਮਨ ਨੂੰ ਰਸ ਚਾਹੀਦਾ, ਜਦੋਂ ਉਹਨੂੰ ਰੱਬ ਦੇ ਨਾਮ 'ਚੋਂ ਰਸ ਆਉਣ ਲੱਗ ਜਾਏ, ਫਿਰ ਬੁਰਿਆਈਆਂ ਵਾਲੇ ਪਾਸੇ ਇਹ ਆਪੇ ਜਾਣੋ ਰੁਕਦਾ, ਫਿਰ ਉਹਨੂੰ ਬਹੁਤਾ ਰੋਕਣ ਦੀ ਲੋੜ ਨਹੀਂ ਪੈਂਦੀ, ਆਪ ਰੁਕਦਾ, ਕਿਉਂਕਿ ਇੱਧਰੋਂ ਰਸ ਆਉਣ ਲੱਗ ਪਿਆ। ਇਸੇ ਤਰ੍ਹਾਂ ਗਣਕਾ ਜਪਦੀ ਰਹੀ ਤੇ ਜਪਦਿਆਂ ਜਪਦਿਆਂ ਨਾਨਕ ਦੇ ਵਾਹਿਗੁਰੂ ਜੀ ਦੇ ਇੰਨਾ ਨੇੜੇ ਹੋ ਗਈ ਕਿ ਪਰਮਾਤਮਾ ਦੇ ਨਾਮ ਨੇ ਕੀਤੇ ਹੋਏ ਸਾਰੇ ਪਾਪ ਧੋ ਦਿੱਤੇ, ਸਾਰੇ ਗੁਨਾਹ ਮਾਫ ਕਰ ਦਿੱਤੇ। ਤੇ ਗਣਕਾ ਗਈ ਬਿਬਾਨ ਚੜ੍ਹ, ਜੋ ਵੱਡੇ ਵੱਡੇ ਰਿਖੀ ਮੁਨੀਆਂ ਨੂੰ ਪਦਵੀ ਪ੍ਰਾਪਤ ਨਹੀਂ ਹੋਈ, ਮਹਾਂਪੁਰਖਾਂ ਦੀ ਸੰਗਤ ਕਰਕੇ ਤੋਤਾ ਮਿਲਿਆ, ਰੱਬ ਦੇ ਨਾਮ ਨਾਲ ਲਿਵ ਲੱਗੀ, ਏਡੀ ਵੱਡੀ ਅਵਸਥਾ, ਏਡੀ ਵੱਡੀ ਉੱਚੀ ਪਦਵੀ ਗਣਕਾ ਪਾਪਣ ਨੂੰ ਪ੍ਰਾਪਤ ਹੋ ਗਈ। ਮਹਾਰਾਜ ਕਹਿੰਦੇ ਗਣਕਾ ਵਰਗੀ ਪਾਪਣ ਜਿਸ ਮਾਲਕ ਦੇ ਵਾਹਿਗੁਰੂ ਦੇ ਨਾਮ ਨਾਲ ਤਰ ਸਕਦੀ ਹੈ, ਇਹ ਮਨਾ ਜੇ ਤੂੰ ਉਸ ਵਾਹਿਗੁਰੂ ਦਾ ਨਾਮ ਜਪੇ, ਤੇਰਾ ਕਿਉਂ ਨੀ ਪਾਰੋ ਤਾਰੋ ਹੋਵੇਗਾ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਪਰਮੇਸ਼ਵਰ ਦਾ ਨਾਮ ਜਪਣ ਵਾਸਤੇ ਮਨ ਨੂੰ ਪ੍ਰੇਰਿਆ ਹੋਏ।
ਪਲ ਭਉ ਧੂ ਜਾ ਕੈ ਸਿਮਰਨ ਹਰ ਨਿਰਭੈ ਪਦ ਪਾਇਆ।
ਫਿਰ ਅੱਗੇ ਧਰੂ ਦੀ ਸਾਖੀ ਆਉਂਦੀ ਹੈ, ਧਰੂ ਦਾ ਜ਼ਿਕਰ ਆਉਂਦਾ, ਜਿਹਨੇ ਛੋਟੀ ਉਮਰੇ ਆਪਣੇ ਪਿਤਾ ਦੀ ਗੋਦ ਵਿੱਚ ਬੈਠਾ ਸੀ, ਇਹਦਾ ਵੀ ਜ਼ਿਕਰ ਭਾਈ ਗੁਰਦਾਸ ਸਾਹਿਬ ਕਰਦੇ ਨੇ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਚੜ ਲੀਤਾ, ਬਾਹੋਂ ਪਕੜੋ ਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਇਹ ਰਾਜੇ ਉਤਾਨ ਪਾਤ ਦਾ ਪੁੱਤਰ ਬਾਹਰੋਂ ਖੇਡਦਾ ਆਇਆ, ਆਪਣੇ ਪਿਓ ਦੀ ਗੋਦ ਵਿੱਚ ਬੈਠ ਗਿਆ। ਇਹਦੀ ਮਤਰੇਈ ਮਾਂ ਨੇ ਵੇਖਿਆ ਕਿ ਇਹ ਰਾਜੇ ਦੀ ਗੋਦ ਵਿੱਚ ਬੈਠਾ, ਰਾਜਾ ਇਹਨੂੰ ਪਿਆਰ ਕਰੇਗਾ, ਕੱਲ ਨੂੰ ਰਾਜ ਭਾਗ ਵੀ ਇਹਨੂੰ ਦੇ ਦੇਗਾ। ਉਹ ਗੁੱਸੇ ਵਿੱਚ ਆਈ, ਉਹਨੇ ਆ ਕੇ ਨਾ ਬਾਹੋਂ ਪਕੜੋ ਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਧਰੂ ਨੂੰ ਨਾ ਬਾਹ ਤੋਂ ਫੜ ਕੇ ਰਾਜੇ ਉਤਾਨ ਪਾਤ ਦੀ ਗੋਦ ਚੋਂ ਉਠਾਤਾ, ਮਾੜੇ ਬੋਲ ਵੀ ਬੋਲੇ, ਤਾਨੇ ਮੇਣੇ ਵੀ ਕਹਿ ਵੀ ਜੇ ਰਾਜੇ ਦੀ ਗੋਦ ਵਿੱਚ ਬਹਿਣਾ ਸੀ ਨਾ, ਮੇਰੀ ਕੁੱਖੋਂ ਜਨਮ ਲੈਂਦਾ, ਮੇਰੀ ਸੌਂਕਣ ਦੀ ਕੁੱਖੋਂ ਜੰਮਿਆ, ਰਾਜੇ ਦੀ ਗੋਦ ਵਿੱਚ ਨਹੀਂ ਬੈਠ ਸਕਦਾ। ਹੁਣ ਇਹ ਤਾਂ ਨਿਆਣਾ ਸੀ, ਛੋਟੀ ਉਮਰ, 5 ਸਾਲ ਦਾ, ਇਹ ਗੋਦ 'ਚੋਂ ਉੱਠਿਆ ਤੇ ਆਪਣੀ ਮਾਂ ਕੋਲ ਗਿਆ। ਇਹਦੀ ਮਾਂ ਸੀਤੇ ਰਾਣੀ, ਪਰ ਸੌਂਕਣ ਨੇ ਉਹਦੀ ਹਾਲਤ ਇਹ ਕਰ ਦਿੱਤੀ ਵੀ ਗੋਲੀਆਂ ਤੋਂ ਬਦਤਰ ਉਹਦੀ ਹਾਲਤ, ਗੋਲੀਆਂ ਨਾਲ ਹੀ ਰਹਿਣਾ ਪੈਂਦਾ। ਇਹ ਆ ਕੇ ਮੈਂ ਆਪਣੀ ਮਾਂ ਨੂੰ ਪੁੱਛਦਾ, ਡੱਡੋ ਲਿਖਾ ਮਾਂ ਪੁੱਛੇ, ਤੂੰ ਸਵਾਲੀ ਹੈ ਕਿ ਸਰੀਤਾ, ਤੂੰ ਤੇ ਆਖਦੀ ਹੈ ਕਿ ਇਹ ਰਾਜਾ ਮੇਰਾ ਪਿਤਾ ਹੈ, ਤੂੰ ਉਹਦੀ ਰਾਣੀ ਹੈ, ਤੇ ਜੇ ਤੂੰ ਉਹਦੀ ਰਾਣੀ ਹੈ, ਮੈਂ ਉਹਦਾ ਪੁੱਤਰ ਹਾਂ, ਉਹ ਮੇਰਾ ਪਿਤਾ ਹੈ। ਫਿਰ ਉਹ ਦੂਜੀ ਨੇ ਮੈਨੂੰ ਬਾਹਰ ਫੜ ਕੇ ਉਠਾਲ ਕਿਵੇਂ ਦਿੱਤਾ, ਤੂੰ ਤੂੰ ਝੂਠ ਮੇਰੇ ਨਾਲ ਕਿਉਂ ਬੋਲਿਆ? ਜੇ ਮੈਂ ਰਾਜੇ ਦਾ ਪੁੱਤਰ ਹੁੰਦਾ ਤਾਂ ਮੇਰਾ ਇਹ ਨਿਰਾਦਰ, ਮੇਰੀ ਇਹ ਬੇਇੱਜ਼ਤੀ, ਮੇਰਾ ਅਪਮਾਨ ਨਾ ਹੁੰਦਾ। ਹੁਣ ਮਾਤਾ ਸੀ ਸਿਆਣੀ, ਮਾਤਾ ਸੀ ਗਿਆਨ ਵਾਲੀ, ਅਕਲ ਵਾਲੀ, ਉਹਨੇ ਫਿਰ ਉਪਦੇਸ਼ ਦਿੱਤਾ। ਸਿਆਣੀ ਮਾਂ ਹੁੰਦੀ ਹੈ ਨਾ, ਉਹ ਬੱਚੇ ਨੂੰ ਚੰਗਾ ਉਪਦੇਸ਼ ਦਿੰਦੀ ਹੈ, ਅਤੇ ਜਿਹੜੀ ਮਾਂ ਨੂੰ ਆਪ ਮਤ ਨਾ ਹੋਵੇ ਉਹ ਬੱਚੇ ਦੇ ਮਨ 'ਚ ਜ਼ਹਿਰ ਭਰ ਦਿੰਦੀ ਹੈ। ਚਾਚੀਆਂ ਤਾਈਆਂ ਦੇ ਪ੍ਰਤੀ, ਆਂਢ ਗੁਆਂਢ ਦੇ ਪ੍ਰਤੀ, ਅਤੇ ਬੱਚੇ ਨੂੰ ਤਾਂ ਉਹਦੀ ਨਿਰਮਲ ਬੁੱਧ ਹੁੰਦੀ ਹੈ, ਜੋ ਸਿੱਖਾ ਉਹਨੇ ਸਿੱਖ ਲੈਣਾ। ਅਤੇ ਜਦੋਂ ਬੱਚਾ ਮਾਤਾ ਪਿਤਾ ਦੇ ਅਧੀਨ ਹੋਵੇ ਉਦੋਂ ਫਿਰ ਮਾਪਿਆਂ ਦਾ ਇਹ ਫਰਜ਼ ਹੁੰਦਾ ਕਿ ਬੱਚਿਆਂ ਨੂੰ ਮਾੜੀ ਗੱਲ ਨਾ ਸੁਣਾਈ ਜਾਵੇ, ਮਾੜੀ ਗੱਲ ਨਾ ਸਿਖਾਈ ਜਾਵੇ। ਈਰਖਾ, ਦੂਈ, ਦਵੈਸ, ਨਫ਼ਰਤ ਉਸ ਵਾਲੇ ਪਾਸੇ ਤੋਂ ਬੱਚੇ ਨੂੰ ਓੜਿਆ ਜਾਵੇ। ਪਿਛਲੇ ਦਿਨਾਂ ਤੋਂ ਸ਼ਹੀਦੀ ਦਿਹਾੜੇ ਚੱਲ ਰਹੇ ਮੰਨੇ ਸਾਹਿਬਜ਼ਾਦਿਆਂ ਦੇ, ਅਤੇ ਆਪਾਂ ਇਹਨਾਂ ਦਿਹਾੜਿਆਂ ਨੂੰ ਸਿਰਫ ਇਹ ਨਹੀਂ ਵੀ ਇਹਨਾਂ ਦਿਹਾੜਿਆਂ ਵਿੱਚ ਜੁੜੇ ਜ਼ਿਕਰ ਕੀਤਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿਵੇਂ ਹੋਈ, ਮਹਾਰਾਜ ਜੀ ਨੇ ਸਾਰਾ ਕੁਝ ਕਿਵੇਂ ਕੀਤਾ, ਉਹ ਸੁਣ ਸੁਣਾ ਕੇ ਅਤੇ ਫਿਰ ਗੱਲ ਬੰਦ ਕਰ ਦਈਏ। ਸਾਹਿਬਜ਼ਾਦਿਆਂ ਦੀ ਸ਼ਹੀਦੀ ਤੱਕ ਇਹ ਪ੍ਰਸੰਗ ਕਹਿ ਕੇ ਅਤੇ ਫਿਰ ਭੁੱਲੀ ਜਾਈਏ, ਵੈਸੇ ਭੁੱਲਦੇ ਵੀ ਆਪਾਂ ਬੜੀ ਛੇਤੀ। ਇਹਨਾਂ ਦਿਨਾਂ ਦੇ ਵਿੱਚ ਇੱਕ ਝਪਕੀ ਜੀ ਆਉਂਦੀ ਹੈ ਅਤੇ ਆਪਾਂ ਝੱਟ ਇਹਨਾਂ ਸ਼ਹੀਦੀਆਂ ਨੂੰ ਭੁੱਲ ਕੇ ਅਤੇ ਕ੍ਰਿਸਮਸ ਦੀਆਂ ਵਧਾਈਆਂ ਵਿੱਚ ਉਧਰ ਰੁੱਝ ਜਾਂਦੇ ਹਾਂ। ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾਉਣ ਤੋਂ ਪਾਸੇ ਹੋ ਕੇ ਉਹਨਾਂ ਵਰਗੇ ਦੁਲਾਲੇ, ਉਹਨਾਂ ਵਰਗੀਆਂ ਦਸਤਾਰਾਂ, ਉਹਨਾਂ ਵਰਗੇ ਬਾਲੇ, ਉਹਨਾਂ ਵਰਗੀਆਂ ਸ੍ਰੀ ਸਾਹਿਬਾਂ, ਇਹ ਪਵਾਉਣ ਦਾ ਮਨ 'ਚ ਖਿਆਲ ਨਹੀਂ ਆਉਂਦਾ ਅਤੇ ਲਾਲ ਰੰਗ ਦੀਆਂ ਵਰਦੀਆਂ ਪਵਾ ਕੇ ਸਿਰ 'ਤੇ ਟੋਪੀ ਪਾ ਕੇ ਉਹਨੂੰ ਸੰਤਾ ਕਲੋਜ ਦੀਆਂ ਕਹਾਣੀਆਂ ਸੁਣਾਉਂਦੇ, ਇਹ ਦਿਨ ਵਿੱਚ ਇਹ ਆ ਜਾਂਦਾ। ਅਤੇ ਅਜੇ ਚਾਰ ਦਿਨ ਵੀ ਹੁੰਦੇ ਸ਼ਹੀਦੀਆਂ ਦੇ ਇਹ ਸਾਕੇ ਨੂੰ, ਅਤੇ ਫਿਰ ਆਪਾਂ ਸਾਰਾ ਕੁਝ ਭੁੱਲ ਕੇ ਅਤੇ ਸਭ ਤੋਂ ਅੱਗੇ ਮੋਹਰੀ ਹੋ ਕੇ ਆਪਾਂ ਨਵੇਂ ਸਾਲਾਂ ਦੀਆਂ ਵਧਾਈਆਂ ਦੇਣੀਆਂ। ਦੇਖੋ ਉਹ ਜਿਹੜੇ ਤਿਉਹਾਰ ਨੇ, ਉਹ ਦਿਨ ਨੇ, ਉਹਨਾਂ ਨੂੰ ਮੁਬਾਰਕ। ਜਿਸ ਧਰਮ ਨਾਲ ਸੰਬੰਧਿਤ ਨੇ ਉਹਨਾਂ ਨੂੰ ਮੁਬਾਰਕ, ਰੱਜ ਰੱਜ ਕੇ ਮਨਾਉਣ। ਪਰ ਕੀ ਸਾਡੇ ਮਨ ਦੇ ਵਿੱਚ ਇੰਨਾ ਵੀ ਅਸਰ ਨਹੀਂ ਹੋਇਆ ਵੀ ਇੰਨੀ ਜਲਦੀ ਆਪਾਂ ਭੁੱਲ ਗਏ? ਵਿੱਚੇ ਪਹਿਲਾਂ ਇਹ ਵਧਾਈਆਂ ਦਿੱਤੀਆਂ, ਫਿਰ ਚਾਰ ਦਿਨਾਂ ਬਾਅਦ ਨਵੇਂ ਸਾਲ, ਇੰਨੀ ਛੇਤੀ, ਜਦੋਂ ਕਿ ਇਹ ਦਿਹਾੜੇ 'ਤੇ ਸਿੱਖ ਰੋਜ਼ ਯਾਦ ਕਰਦਾ, ਇੱਕ ਦਿਨ 'ਚ ਕਈ ਕਈ ਵਾਰੀ ਯਾਦ ਕਰਦਾ। ਸੁੱਖ ਦੀ, ਦੁੱਖ ਦੀ, ਕੋਈ ਵੀ ਗੁਰੂ ਚਰਨਾਂ 'ਚ ਸਿੱਖ ਅਰਦਾਸ ਕਰਦਾ ਨਾ, ਦਸ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਾਮ ਲੈਣ ਤੋਂ ਬਾਅਦ ਅਰਦਾਸ ਦਾ ਅਗਲਾ ਪਤਾ ਜਦੋਂ ਪੜ੍ਹਦਾ ਨਾ, ਤੇ ਫਿਰ ਉਹ ਕੀ ਬਚਨ ਪੜ੍ਹਦੇ ਆ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ। ਤੇ ਹੁਣ ਜਦੋਂ ਚੌਹਾਂ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ, ਉਦੋਂ ਸਿੱਖ ਦੀ ਸੁਰਤ ਦੇ ਵਿੱਚੋਂ ਚਮਕੌਰ ਦੀ ਗੜੀ, ਸਰਸਾ ਦਾ ਕੰਢਾ, ਪਰਿਵਾਰ ਦਾ ਵਿਛੋੜਾ ਤੇ ਸਰਹੱਦ ਦੀ ਨੀਂਹ, ਇਹ ਸਰਹੱਦ ਦੀ ਦੀਵਾਰ ਸਿੱਖ ਦੀ ਸੁਰਤ 'ਚੋਂ ਆਪਣੇ ਆਪ ਨਿਕਲਦੀ ਹੈ। ਚੌਹਾਂ ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦੇ ਆ ਤੇ ਸਿੱਖ ਇੰਨੀ ਛੇਤੀ ਭੁੱਲ ਜੇ? ਹੁਣ ਜਦੋਂ ਅਸੀਂ ਭੁੱਲ ਜਾਂਦੇ ਹਾਂ, ਆਹ ਕੁਝ ਕਰਦੇ ਹਾਂ, ਨਿਆਣਿਆਂ ਨੂੰ ਇਹੋ ਜਿਹੇ ਕੱਪੜੇ ਪਾਉਂਦੇ ਹਾਂ, ਉਹਨਾਂ ਦੀਆਂ ਫੋਟੋ ਖਿੱਚਦੇ ਹਾਂ, ਫਿਰ ਕਿਤੇ ਨਾ ਕਿਤੇ ਸਮਾਂ ਪਾ ਕੇ ਉਹ ਨਿਆਣਾ ਕੁੜੀਆਂ ਫੋਟੋ ਵੇਖਦਾ, ਉਹ ਲਾਲ ਵਰਦੀਆਂ ਵਾਲੀਆਂ, ਇਸ਼ਾਰਾ ਕਾਫੀ, ਤੂੰ ਸਾਰਾ ਕੁਝ ਸਮਝਦੇ ਹਾਂ। ਤੇ ਨਿਆਣੇ ਦੇ ਮਨ 'ਚ ਕਿਤੇ ਨਾ ਕਿਤੇ ਤੇ ਗੱਲ ਆਉਂਦੀ ਹੈ ਨਾ ਵੀ ਇਹ ਵਰਦੀਆਂ ਸਾਨੂੰ ਕਿਉਂ ਪਾਈਆਂ, ਵੀ ਸਾਡਾ ਉਹਨਾਂ ਨਾਲ ਕੋਈ ਸੰਬੰਧ ਹੈ, ਕੋਈ ਰਿਸ਼ਤਾ ਹੈ? ਤੇ ਇਹ ਮਾਰ ਬੜੀ ਵਗ ਰਹੀ ਹੈ ਪੰਜਾਬ 'ਚ, ਲੋਭ ਲਾਲਚ ਦੇ ਕੇ, ਬੜਾ ਕੁਝ ਦੇ ਕੇ, ਬੜੀਆਂ ਝੂਠੀਆਂ ਕਹਾਣੀਆਂ ਘੜ ਘੜ ਕੇ, ਕਰਾਮਾਤਾਂ ਦਿਖਾ ਦਿਖਾ ਕੇ, ਤੇ ਲੋਕਾਂ ਨੂੰ ਆਪਣੇ ਵੱਲ ਪ੍ਰੇਰ ਰਹੇ ਨੇ ਵੀ ਸਾਡੇ ਵੱਲ ਆ ਜਾਓ ਜੀ, ਸਾਡੀਆਂ ਆਹ ਕਰਾਮਾਤਾਂ ਨੇ। ਇੱਕ ਹੱਥ ਜੋੜ ਕੇ ਬੇਨਤੀ, ਪਿੱਛੇ ਕਰੋਨੇ ਦੇ ਆ 2 ਸਾਲ ਨਿਕਲੇ, ਮੈਂ ਉਹਨੂੰ ਬੜਾ ਕੁਝ ਸਿਖਾਇਆ। ਜੇ ਆਪਾਂ ਸਿੱਖੀਏ, ਮੈਂ ਉਹਨੂੰ ਬੜਾ ਕੁਝ ਸਿਖਾਇਆ। ਕੋਈ ਉਹਨਾਂ ਦਿਨਾਂ 'ਚ ਜਾਦੂ ਟੋਣੇ ਕਰਨ ਵਾਲਾ, ਕੋਈ ਧਾਗੇ ਤਵੀਤ ਕਰਨ ਵਾਲਾ, ਕੋਈ ਫੋਕਾ ਮਾਰਨ ਵਾਲਾ, ਤੇ ਕੋਈ ਇਸ ਤਰ੍ਹਾਂ ਦਾ ਕਰਾਮਾਤੀ ਕੋਈ ਸਾਹਮਣੇ ਨਹੀਂ ਆਇਆ, ਕੁੱਲ ਸੰਸਾਰ 'ਚੋਂ ਸਾਹਮਣੇ ਨਹੀਂ ਆਇਆ। ਅੱਗੋਂ ਪਿੱਛੋਂ ਤੇ ਇੱਕ ਸ਼ਹਿਰ 'ਚੋਂ ਤੁਸੀਂ 40-40 ਲੱਭ ਲਓਗੇ, ਇਹ ਤੇ ਕੋਈ ਗਿਣਦੀ ਨਹੀਂ ਨਾ ਕਿ ਆਹ ਕਰਾਮਾਤ ਵੇਖੋ ਜੀ ਸਾਡੇ ਕੋਲ ਆ, ਸਾਡੇ ਕੋਲ ਆ। ਕਰੋਨਾ ਚ ਇੱਕ ਵੀ ਨਹੀਂ ਸਾਹਮਣੇ ਆਇਆ ਤੇ ਸਾਨੂੰ ਸਮਝ ਲੈਣਾ ਚਾਹੀਦਾ ਨਾ, ਸਾਨੂੰ ਥੋੜ੍ਹਾ ਜਿਹਾ ਖਿਆਲ ਕਰਨਾ ਚਾਹੀਦਾ ਵੀ ਇਹਨਾਂ ਦੇ ਪੱਲੇ ਕੁਝ ਨਹੀਂ। ਜਿਹਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੋਲੋਂ ਪੂਰੀ ਮੰਨਣਾ ਪਈ, ਉਹਨੇ ਉਹਦੀ ਦੁਨੀਆਂ ਦੇ ਕਿਸੇ ਦਰ ਤੋਂ ਪੂਰੀ ਨਹੀਂ ਪੈ ਸਕਦੀ। ਜਿਹੜਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰੋਂ ਖਾਲੀ ਚਲਾ ਗਿਆ ਨਾ, ਯਾਦ ਰੱਖਣਾ ਉਹ ਜਿੱਥੇ ਮਰਜ਼ੀ ਚਲੇ ਜੇ ਉਹਨੂੰ ਕਿਤੇ ਕੁਝ ਨਹੀਂ ਮਿਲ ਸਕਦਾ। ਮਹਾਰਾਜ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਸੋ ਇਸ ਵਾਸਤੇ ਇਹਨਾਂ ਦਿਨਾਂ ਨੂੰ ਯਾਦ ਕਰਨਾ ਚਾਹੀਦਾ, ਰੋਜ਼ ਯਾਦ ਕਰਨਾ ਚਾਹੀਦਾ ਤੇ ਯਾਦ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ। ਹੁਣ ਦਾਦੀ ਮਾਂ ਦਾ ਇਤਿਹਾਸ ਪੜ੍ਹਦੇ ਹਾਂ, ਦਾਦੀ ਮਾਂ ਨੇ ਕੀ ਕੀਤਾ, ਠੰਡੇ ਬੁਰਜ ਵਿੱਚ ਬੈਠ ਕੇ ਦਾਦੀ ਮਾਂ ਨੇ ਗੁਰਬਾਣੀ ਪੜ੍ਹੀ, ਇਤਿਹਾਸ ਸੁਣਾਇਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਇਹ ਸੁਣਾਈ। ਤੇ ਅੱਜ ਦੀ ਦਾਦੀ ਮਾਂ ਉਹ ਰਜਾਈ 'ਚ ਬੈਠ ਕੇ ਵੀ ਨਿਆਣੇ ਨੂੰ ਟੀਵੀ ਵੇਖ ਵਿਖਾਉਂਦੀ ਹੈ, ਨਾਲ ਆਪ ਵੇਖਦੀ ਹੈ। ਇਹਨਾਂ ਦਿਨਾਂ 'ਚੋਂ ਆਪਾਂ ਸਿੱਖਣਾ ਕਿ ਬੱਚਿਆਂ ਨੂੰ ਗੁਰੂ ਨਾਲ ਕਿਵੇਂ ਜੋੜਨਾ, ਉਹਨਾਂ ਨੂੰ ਆਪ ਗੁਰੂ ਕੋਲ ਲੈ ਕੇ ਆਉਣਾ, ਘਰ ਵਿੱਚ ਬਾਣੀ ਪੜ੍ਹਨੀ, ਬਾਣੀ ਨਾਲ ਜੋੜਨਾ, ਸਾਖੀਆਂ ਸੁਣਾਉਣੀਆਂ। ਪਹਿਲਾਂ ਮਾਤਾਵਾਂ ਘਰ ਵਿੱਚ ਕਿਤਾਬਾਂ ਰੱਖਦੀਆਂ ਸੀ ਸਾਖੀਆਂ ਦੀਆਂ, ਬੱਚਿਆਂ ਨੂੰ ਸੁਣਾਉਂਦੀਆਂ, ਬੱਚੇ ਚਾਅ ਨਾਲ ਸੁਣਦੇ। ਤੇ ਹੁਣ ਇਹ ਰਿਵਾਜ ਖਤਮ ਹੋਇਆ। ਫਿਰ ਮਨਾਂ 'ਚ ਚਾਅ ਹੁੰਦਾ ਸੀ, ਅਰਦਾਸ 'ਚ ਪੜ੍ਹਦੇ ਹਨ, ਪੰਜਾਂ ਤਖਤਾਂ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਦਰਸ਼ਨ ਦਿਦਾਰਿਆਂ ਦਾ, ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੇ ਗੁਰਦੁਆਰਿਆਂ ਦਾ ਧਿਆਨ ਤੇ ਆਪਾਂ ਤਾਂ ਧਰਾਂਗੇ ਨਾ ਜੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਹੋਣਗੇ। ਲੱਖਾਂ ਰੁਪਇਆ ਖਰਚ ਕੇ ਨਿਆਣਿਆਂ ਨੂੰ ਖਲੀਫਾ ਬੁਰਜ ਤੇ ਦਿਖਾਇਆ, ਪਰ ਆਪਣੇ ਨੇੜੇ ਜਾ ਕੇ ਨਿਆਣਿਆਂ ਨੂੰ ਖੜ ਕੇ ਠੰਡਾ ਬੁਰਜ ਨਹੀਂ ਦਿਖਾ ਸਕੇ। ਆਪਾਂ ਕਿੰਨੇ ਆਪਣੇ ਚੋਂ ਐਸੇ ਨੇ ਪੰਜਾਬ 'ਚ ਰਹਿਣ ਵਾਲੇ, ਕਿੰਨੇ ਪਿੰਡ, ਕਿੰਨੇ ਲੋਕ ਐਸੇ ਨੇ ਜਿਹਨਾਂ ਅਜੇ ਤੱਕ ਬੁਰਜ ਹੀ ਨਹੀਂ ਵੇਖਿਆ, ਜਿਹਨਾਂ ਸਰਹੰਦ ਦੇ ਦਰਸ਼ਨ ਹੀ ਨਹੀਂ ਕੀਤੇ। ਦੂਰ ਦੂਰ ਜਾਣਗੇ, ਨੈਨੀਤਾਲ ਜਾਓ ਜੀ, ਸ਼ਿਮਲੇ ਜਾਓ ਘੁੰਮਣ, ਨਿਆਣਿਆਂ ਨੂੰ ਛੁੱਟੀਆਂ ਦਿਖਾਉਣ ਲਈ। ਜਦੋਂ ਵੀ ਸਮਾਂ ਮਿਲੇ ਉਦੋਂ ਬੱਚਿਆਂ ਨੂੰ ਇੱਧਰ ਲੈ ਕੇ ਆਓ। ਸਿੱਖਾਂ ਦੀ ਤਾਂ ਕੀ ਗੱਲ ਕਰੀਏ, ਜਿਹੜੇ ਭਾਵਨਾ ਨਾਲ, ਪਿਆਰ ਨਾਲ ਹੋਰ ਧਰਮਾਂ ਦੇ ਲੋਕ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਇੱਕ ਵਾਰੀ ਦਰਸ਼ਨ ਕਰਕੇ ਜਾਂਦੇ ਨੇ ਨਾ, ਉਹ ਸਾਰੀ ਜ਼ਿੰਦਗੀ ਫਿਰ ਗੁਣ ਗਾਉਂਦੇ ਨਹੀਂ ਥੱਕਦੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਇੰਨਾ ਆਨੰਦ ਹੈ, ਇੰਨੀਆਂ ਬਖਸ਼ਿਸ਼ਾਂ। ਤੇ ਮਾਤਾ ਨੇ, ਦਾਦੀ ਮਾਂ ਨੇ ਕਿੰਨੀ ਸਿੱਖਿਆ ਦਿੱਤੀ। ਤੇ ਜਿੱਦਣ ਫਤਵਾ ਲੱਗ ਗਿਆ ਵੀ ਸ਼ਹੀਦ ਹੋ ਜਾਣਾ, ਤੇ ਦਾਦੀ ਮਾਂ ਨੇ ਆਖਿਆ ਵੀ ਤੂੰ ਸ਼ਹੀਦੀ ਦਾ ਮਤਲਬ ਪਤਾ ਕਿੰਨਾ, ਕੋਈ ਜ਼ਿਆਦਾ ਫਰਕ ਨਹੀਂ ਜੇ, ਇੰਨਾ ਹੀ ਫਰਕ ਹੈ ਵੀ ਦਾਦੀ ਮਾਂ ਦੀ ਗੋਦ 'ਚੋਂ ਨਿਕਲ ਕੇ ਤੇ ਦਾਦੇ ਪਿਤਾ ਦੀ ਗੋਦ ਵਿੱਚ ਜਾ ਕੇ ਤੂੰ ਬੈਠ ਜਾਣਾ, ਇੰਨਾ ਹੀ ਫਰਕ ਹੈ ਬਸ। ਤੇ ਦਾਦੀ ਤੁਹਾਨੂੰ ਇੰਨਾ ਪਿਆਰ ਕਰਦੀ ਹੈ, ਤੇ ਦਾਦੇ ਦੀ ਗੋਦ ਵਿੱਚ ਸੱਚਖੰਡ ਬੈਠੋਗੇ ਤੇ ਦਾਦਾ ਜੀ ਤੁਹਾਡੇ 'ਤੇ ਕਿੰਨੇ ਪ੍ਰਸੰਨ ਹੋਣਗੇ। ਫਿਰ ਜਿਨ੍ਹਾਂ ਨੇ ਸੇਵਾ ਕੀਤੀ, ਧੰਨ ਬਾਬਾ ਮੋਤੀ ਰਾਮ ਮਹਿਰਾ ਜੀ, ਉਹਨਾਂ ਦਾ ਸਾਰਾ ਪਰਿਵਾਰ ਕੋਹਲੂ 'ਚ ਪੀੜਿਆ ਗਿਆ, ਬਜ਼ੁਰਗ ਮਾਤਾ ਤੋਂ ਲੈ ਕੇ ਛੋਟੇ ਬੱਚੇ ਤੱਕ ਕੋਹਲੂ 'ਚ ਪੀੜ ਦਿੱਤੇ। ਫਿਰ ਤੁਹਾਨੂੰ ਇਹਨਾਂ ਦੀਵਾਨ ਟੋਂਡਰ ਮੱਲ ਵਰਗੇ, ਕੁੱਲ ਸੰਸਾਰ ਵਿੱਚ ਸਭ ਤੋਂ ਕੀਮਤੀ ਥਾਂ ਸਾਡੇ ਕੋਲ ਹੈ, 78,000 ਸੋਨੇ ਦੀ ਮੋਹਰ ਖੜੀ ਕਰਕੇ ਜੋਤੀ ਸਰੂਪ ਵਾਲੀ ਜਗ੍ਹਾ ਦੀਵਾਨ ਟੁੰਡਰ ਮੱਲ ਨੇ ਮੁੱਲ ਖਰੀਦੀ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਤੇ ਮਾਤਾ ਜੀ ਦਾ ਸੰਸਕਾਰ ਕੀਤਾ। ਇਹ ਦਿਨ ਚੱਲ ਰਹੇ ਨੇ ਤੇ ਗੁਰੂ ਦਾ ਸਿੱਖ ਇਹਨਾਂ ਦਿਨਾਂ ਨੂੰ ਕਦੀ ਨਹੀਂ ਭੁੱਲ ਸਕਦਾ, ਕਦੀ ਵੀ। ਜਿੰਨਾ ਜਿੰਨਾ ਤੁਸੀਂ ਚੇਤੇ ਕਰੋਗੇ ਪਰਿਵਾਰ ਵਿੱਚ ਗੁਰੂ ਨਾਨਕ ਦੀ ਸਿੱਖੀ, ਉੱਨੀ ਪ੍ਰਫੁੱਲਤ ਹੋਏਗੀ। ਬੱਚਿਆਂ ਦਾ ਉਸ ਪਾਸੇ ਖਿਆਲ ਜਾਏਗਾ, ਉਹਨਾਂ ਨੂੰ ਦਰਸ਼ਨ ਕਰਾ ਕੇ ਲੈ ਕੇ ਆਓ ਚਮਕੌਰ ਦੀ ਗੜੀ ਦੇ, ਉਹਨਾਂ ਨੂੰ ਦਰਸ਼ਨ ਕਰਾਓ ਫਤਿਹਗੜ੍ਹ ਸਾਹਿਬ ਦੇ, ਠੰਡੇ ਬੁਰਜ ਦੇ, ਜੋਤੀ ਸਰੂਪ ਦੇ, ਤਾਂ ਜੋ ਉਹਨਾਂ ਨੂੰ ਪਤਾ ਲੱਗੇ। ਤੋ ਸਿਆਣੀ ਮਾਂ ਜਿਹੜੀ ਹੈ ਨਾ, ਉਹ ਬੱਚੇ ਨੂੰ ਸਹੀ ਮਤ ਦਿੰਦੀ ਹੈ। ਇਹਦੀ ਮਾਂ ਨੇ ਆਖਿਆ ਬੁੱਤ ਸੀ ਤੇ ਮੈਂ ਰਾਣੀ, ਪਰ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਮੇਰੀ ਆਹ ਹਾਲਤ ਹੋਈ। ਕਿਸੇ ਨੂੰ ਦੋਸ਼ ਨਹੀਂ ਦਿੱਤਾ, ਦੋਸ਼ ਮੇਰਾ, ਮੈਂ ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਤਾਂ ਇਹ ਕੁਝ ਹੋਇਆ। ਤੇ ਜੇ ਪੁੱਤਰਾ ਤੂੰ ਰਾਜ ਭਾਗ ਮੰਨਣਾ ਚਾਹੁੰਦਾ, ਸੁੱਖ ਚਾਹੁੰਦਾ, ਸ਼ੋਭਾ ਚਾਹੁੰਦਾ, ਫਿਰ ਮਾਲਕ ਦੀ ਭਗਤੀ ਕਰ। ਪਰਮੇਸ਼ਰ ਦੀ ਭਗਤੀ ਕਰਨ ਕਰਕੇ ਹੀ ਧਰੂ ਅਟਲ ਹੋ ਗਿਆ ਹੋਏ।
ਦੁੱਖ ਹਰਤਾ ਇਹ ਬਿਧ ਕੋ ਸੁਆਮੀ ਤੈ ਕਾਹੀ ਬਿਸਰਾਇਆ।
ਤੂੰ ਇਸ ਵਾਹਿਗੁਰੂ ਨੂੰ ਕਿਉਂ ਵਿਸਾਰ ਦਿੱਤਾ ਜਿਹੜਾ ਸਾਰੇ ਹੀ ਦੁੱਖਾਂ ਨੂੰ ਨਾਸ ਕਰਨ ਵਾਲਾ? ਕੋਈ ਇਹ ਨਹੀਂ ਇੱਕ ਅੱਧਾ, ਇੱਕ ਅੱਧਾ ਦੁੱਖ ਨਹੀਂ, ਸਾਰੇ ਹੀ ਦੁੱਖਾਂ ਨੂੰ। ਜਿਹੜਾ ਵੀ ਵਾਹਿਗੁਰੂ ਦਾ ਨਾਮ ਲਵੇ, ਪਰਮਾਤਮਾ ਨੂੰ ਯਾਦ ਕਰੇ, ਤਨ ਦੇ ਤਲ ਤੇ, ਮਨ ਦੇ ਤਲ ਤੇ, ਧਨ ਕਰਕੇ ਕੋਈ ਵੀ ਦੁੱਖ ਹੋਵੇ, ਪਰਮਾਤਮਾ ਸਾਰੇ ਦੁੱਖ ਦੂਰ ਕਰ ਦਿੰਦਾ। ਦੁੱਖਾਂ ਨੂੰ ਦੂਰ ਕਰਨ ਵਾਲੇ, ਸੁੱਖਾਂ ਨੂੰ ਬਖਸ਼ਿਸ਼ ਕਰਨ ਵਾਲੇ, ਐਸੇ ਵਾਹਿਗੁਰੂ ਦੇ ਨਾਮ ਨੂੰ ਇਹ ਮਨਾ ਤੂੰ ਕਿਉਂ ਵਿਸਾਰ ਦਿੱਤਾ।
ਜਲ ਹੀ ਸਰਨ ਗਹੀ ਕਿਰਪਾ ਨਿਦ ਗਜ ਗਰਾਹ ਤੇ ਛੂਟਾ।
ਇੱਥੇ ਮਨੁੱਖਾਂ ਦੀ ਤੇ ਗੱਲ ਕੀ, ਇੱਥੇ ਤੇ ਇੱਕ ਗਜ ਨੂੰ, ਹਾਥੀ ਨੂੰ ਤੰਦੂਏ ਨੇ ਜਕੜ ਲਿਆ, ਤੇ ਜ਼ਿਕਰ ਆਉਂਦਾ ਵੀ ਜਦੋਂ ਉਹਨੂੰ ਤੰਦੂਏ ਨੇ ਜਕੜ ਲਿਆ, ਫੜ ਲਿਆ, ਉਹਨੇ ਉਸ ਵਾਹਿਗੁਰੂ ਦੀ ਸ਼ਰਨਕ ਤਿਆਰ ਕੀਤੀ, ਤੇ ਪਰਮਾਤਮਾ ਨੇ ਉਸ ਗੱਜ ਨੂੰ, ਹਾਥੀ ਨੂੰ ਤੰਦੂਏ ਕੋਲੋਂ ਬਚਾ ਲਿਆ, ਛਡਾ ਲਿਆ। ਜਿਹੜਾ ਪਸ਼ੂਆਂ ਦੀ ਵੀ ਪੁਕਾਰ ਸੁਣ ਕੇ ਉਹਨਾਂ ਨੂੰ ਦੁੱਖਾਂ ਤੋਂ, ਉਹਨਾਂ ਨੂੰ ਬਿਪਤਾ ਤੋਂ, ਉਹਨਾਂ ਨੂੰ ਪਰੇਸ਼ਾਨੀਆਂ ਤੋਂ ਬਚਾਉਂਦਾ ਹੋਏ।
ਮਹਿਮਾ ਨਾਮ ਕਹਾ ਲਓ ਵਰਣਾ, ਰਾਮ ਕਹਿਤ ਬੰਧਨ ਤੇ ਟੂਟਾ।
ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ, ਉਹਦੀ ਮਹਿਮਾ, ਉਹਦੀ ਸ਼ੋਭਾ ਕਿੱਥੋਂ ਤੱਕ ਕਰਾਂ? ਜਿੰਨੇ ਵੀ ਰੱਬ ਦਾ ਨਾਮ ਲਿਆ, ਚਾਹੇ ਕੋਈ ਨੀਵੀਂ ਜਾਤ, ਉੱਚੀ ਜਾਤ, ਗਰੀਬ, ਅਮੀਰ, ਕਿਸੇ ਵੀ ਧਰਮ ਦਾ, ਇਹ ਕੋਈ ਵਿਤਕਰਾ ਨਹੀਂ, ਇਹ ਬੰਦਿਆਂ ਦੇ ਬਣਾਏ ਹੋਏ ਇਹ ਵਿਤਕਰੇ ਨੇ। ਜਿੰਨੇ ਵੀ ਰੱਬ ਦਾ ਨਾਮ ਲਿਆ, ਪਰਮਾਤਮਾ ਨੇ ਉਹਦੇ ਸਾਰੇ ਬੰਧਨ ਕੱਟ ਦਿੱਤੇ।
ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੀ ਨਿਸਤਾਰਾ।
ਸਾਰੀ ਜ਼ਿੰਦਗੀ ਬੇਸਵਾ ਗਾਮੀ ਬਣ ਕੇ ਆਪਣੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਾ ਅਜਾ ਮਲ ਪਾਪੀ। ਸਾਧੂਆਂ ਦੀ ਸੰਗਤ ਹੋਈ, ਉਹਨਾਂ ਨੇ ਉਪਦੇਸ਼ ਦਿੱਤਾ, ਆਪਣੇ ਬੱਚੇ ਦਾ ਨਾਮ ਜਿਹੜਾ ਹੁਣ ਤੇਰੇ ਘਰ ਬੱਚਾ ਹੋਏਗਾ ਉਹਦਾ ਨਾਮ ਨਾਰਾਇਣ ਰੱਖ ਲਈ। ਇਹਨੇ ਨਾਮ ਨਾਰਾਇਣ ਰੱਖਿਆ, ਛੋਟਾ ਬੱਚਾ ਹੋਣ ਕਰਕੇ ਉਹਦੇ ਨਾਲ ਪਿਆਰ ਜ਼ਿਆਦਾ, ਨਾਰਾਇਣ ਨਾਰਾਇਣ ਕਰਦਾ ਰਿਹਾ। ਆਖਰੀ ਸਮਾਂ ਆਇਆ ਤੇ ਨਾਰਾਇਣ ਨਾਰਾਇਣ ਜਪ ਰਿਹਾ। ਨਾਰਾਇਣ ਨਾਰਾਇਣ ਕਹਿੰਦੇ ਆ, ਇਸ ਨਾਰਾਇਣ ਨਾਲੋਂ ਲਿਵ ਟੁੱਟੀ ਤੇ ਉਸ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਨਾਲ ਲਿਵ ਜੁੜ ਗਈ ਤੇ ਅਜ਼ਾ ਮਲ ਪਾਪੀ ਦਾ ਪਾਰ ਉਤਾਰਾ ਹੋ ਗਿਆ।
ਨਾਨਕ ਕਹਿਤ ਚੇਤ ਚਿੰਤਾ ਮਨ ਪਾਪੀ ਉਤਰਹਿ ਪਾਰਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜਿਹਨੇ ਏਡੇ ਏਡੇ ਵੱਡੇ ਪਾਪੀਆਂ ਦਾ ਉਧਾਰ ਕਰ ਦਿੱਤਾ। ਜੇ ਆਪਾਂ ਵੇਖੀਏ ਨਾ, ਕਈਆਂ ਦੇ ਜੀਵਨ 'ਚ ਇੱਕ ਦੋ ਖਾਮੀਆਂ ਕਮੀਆਂ ਹੁੰਦੀਆਂ ਨੇ ਤੇ ਬੰਦਾ ਉਹਨੂੰ ਸੋਚ ਸੋਚ ਕੇ ਗੁਰੂ ਕੋਲ ਨਹੀਂ ਜਾਂਦਾ, ਉਹਨੂੰ ਸੋਚੀ ਜਾਂਦਾ ਵੀ ਨਾ ਜੀ ਅਸੀਂ ਤੇ ਪਾਪੀ ਆ, ਮੈਂ ਤੇ ਬੜੇ ਗੁਨਾਹ ਕੀਤੇ। ਜਿਹਨੇ ਜ਼ਿਆਦਾ ਪਾਪ ਕੀਤੇ ਹੋਣ ਉਹਨੂੰ ਗੁਰੂ ਕੋਲ ਜ਼ਿਆਦਾ ਆਉਣ ਦੀ ਜ਼ਰੂਰਤ ਹੈ। ਜਿਹੜਾ ਜ਼ਿਆਦਾ ਰੋਗੀ ਹੋਵੇ ਨਾ ਉਹਨੂੰ ਜ਼ਿਆਦਾ ਲੋੜ ਹੈ ਵੈਦ ਕੋਲ ਆਉਣ ਦੀ, ਡਰਨ ਦੀ ਲੋੜ ਨਹੀਂ। ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਗੁਨਾਹ ਪਾਪ ਨੇ, ਗੁਰੂ ਦੀ ਸ਼ਰਨ ਵਿੱਚ ਆਵੇ, ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਨੇ। ਤੇ ਮਹਾਰਾਜ ਕਹਿੰਦੇ ਹੇ ਮਨਾ, ਇਹ ਉਪਦੇਸ਼ ਕਿਸੇ ਦੂਸਰੇ ਲਈ ਨਹੀਂ, ਇਹ ਨਹੀਂ ਕਿ ਮੈਂ ਤੇ ਬੋਲ ਰਿਹਾ ਤੇ ਦੂਸਰੇ ਲਈ, ਮੇਰੇ ਲਈ ਨਹੀਂ। ਇਹ ਤੇ ਬੜਾ ਸੁੱਖ ਹੈ ਦੂਜੇ ਨੂੰ ਉਪਦੇਸ਼ ਦੇਣਾ। ਮਹਾਰਾਜ ਕਹਿੰਦੇ ਆਪ ਸੁਣਨਾ। ਗੁਰੂ ਸਾਹਿਬਾਂ ਨੇ ਇਸੇ ਤਰ੍ਹਾਂ ਕੀਤਾ ਨਾ, ਮਹਾਰਾਜ ਦਾ ਜੀਵਨ ਪੜ੍ਹੀ, ਇਤਿਹਾਸ, ਗੁਰੂ ਦਾ ਵਚਨ ਕਮਾਇਆ, ਆਪ ਸੇਵਾ ਕੀਤੀ, ਆਗਿਆ ਵਿੱਚ ਰਹੇ, ਵਚਨ ਕਮਾਇਆ ਤਾਂ ਜਾ ਕੇ ਬਖਸ਼ਿਸ਼ਾਂ ਪ੍ਰਾਪਤ ਹੋਈਆਂ। ਫਿਰ ਉਪਦੇਸ਼ ਦਿੱਤਾ, ਭਾਈ ਪਰਮੇਸ਼ਰ ਦਾ ਨਾਮ ਜਪੋ। ਵਾਹਿਗੁਰੂ ਜੀ ਦਾ ਨਾਮ ਹੀ ਸਭ ਤੋਂ ਸ੍ਰੇਸ਼ਠ ਤੇ ਸਰਵੋਤਮ ਹੈ। ਮਹਾਰਾਜ ਕਹਿੰਦੇ ਐਸੇ ਰੱਬ ਦੇ ਨਾਮ ਨੂੰ ਜੇ ਤੂੰ ਜਪੇ ਤੇ ਤੇਰਾ ਪਾਰ ਉਤਾਰਾ ਹੋਵੇਗਾ। ਇਹਨਾਂ ਬਚਨਾਂ ਦੇ ਨਾਲ ਹੀ ਪਵਿੱਤਰ ਪਾਵਨ ਗੁਰਪ੍ਰਮਾਨ ਦੀ ਇਹ ਆਖਰੀ ਪੰਕਤੀ ਦੀ ਵਿਚਾਰ ਵੀ ਸੰਪੂਰਨ ਹੋਈ। ਹੁਣ ਜੋ ਲੜੀਵਾਰ ਵਿਚਾਰ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਚੱਲ ਰਹੀ ਹੈ, ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਰਹਿਮਤ ਕਰ ਰਹੇ ਹਨ।
ਰਾਮ ਕਲੀ ਮਹੱਲਾ ਪੰਜਵਾ ਈਂਦਣ ਦੇ ਬੈਸੰਤਰ ਭਾਗਾ।
ਰਾਮਕਲੀ ਰਾਗ ਵਿੱਚ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਬਾਹਰੀ ਤੌਰ ਤੇ ਲੱਕੜੀ ਦਾ ਤੇ ਅੱਗ ਦਾ ਕੋਈ ਮੇਲ ਨਹੀਂ, ਅੱਗ ਨੂੰ ਲੱਕੜ ਦੇ ਨੇੜੇ ਕਰੋ ਤੇ ਛੇਤੀ ਮੱਚਦੀ ਨਹੀਂ, ਅੱਗ ਲੱਕੜ ਤੋਂ ਦੂਰ ਜਾਂਦੀ ਹੋਏ।
ਮਾਟੀ ਕਉ ਜਲ ਦਹ ਜਿਸ ਤਿਆਗਾ।
ਪਰ ਉਸ ਲੱਕੜ ਦੇ ਅੰਦਰ ਵੀ ਅੱਗ ਰਹਿੰਦੀ ਹੈ, ਉਹ ਜਿਹੜੀ ਲੱਕੜ ਦੇ ਅੰਦਰ ਅੱਗ ਰਹਿੰਦੀ ਹੈ ਉਹ ਲੱਕੜ ਨੂੰ ਸਾੜਦੀ ਨਹੀਂ, ਤੇ ਜਿਹੜੀ ਬਾਹਰੀ ਅੱਗ ਉਹ ਲੱਕੜ ਤੋਂ ਦੂਰ ਜਾਂਦੀ ਹੈ। ਹੁਣ ਅਗਲੀ ਪੰਕਤੀ ਵਿੱਚ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਉਹਦਾ ਮਿੱਟੀ ਨੂੰ ਪਾਣੀ 'ਚ ਪਾ ਦਿਓ ਤੇ ਮਿੱਟੀ ਗਲ ਜਾਂਦੀ ਹੈ। ਪਰ ਇਹ ਧਰਤੀ ਜਿਹੜੀ ਪਾਣੀ 'ਤੇ ਖਲੋਤੀ ਹੈ ਨਾ, ਥੱਲੇ ਪਾਣੀ ਹੈ, ਸਮੁੰਦਰਾਂ ਦੇ ਕੰਢੇ ਤੁਸੀਂ ਵੇਖੋ ਕਿਤੇ ਪੱਕੇ ਪੱਥਰਾਂ ਨਾਲ ਜਾਂ ਸੀਮਿੰਟ ਨਾਲ ਨਹੀਂ ਬਣੇ ਹੁੰਦੇ, ਮਿੱਟੀ ਹੁੰਦੀ ਹੈ। ਪਰ ਉਹ ਸਮੁੰਦਰਾਂ ਦਾ ਪਾਣੀ, ਧਰਤੀ ਦਾ ਹੇਠਲਾ ਪਾਣੀ ਜਿਹੜਾ, ਇਹ ਮਿੱਟੀ ਨੂੰ ਗਾਲਦਾ ਨਹੀਂ ਬਲਕਿ ਉਹਦੀ ਰੱਖਿਆ ਕਰਦਾ ਹੈ।
ਉੱਪਰ ਚਰਨ ਤਲਾਇਆ ਕਾਸ।
ਅੱਗੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਜਿਵੇਂ ਰੁੱਖ ਦਰਖਤ ਵੇਖੋ, ਬੰਦੇ ਦਾ ਸਰੀਰ ਦਾ ਸਭ ਤੋਂ ਸਰਵੋਤਮ ਹਿੱਸਾ ਸਿਰ, ਸਿਰ ਉੱਚਾ, ਸਭ ਤੋਂ ਉੱਚਾ ਸਿਰ ਹੈ, ਤੇ ਚਰਨ ਬਾਕੀ ਹੋਰ ਅੰਗ ਠਾਣ ਨੇ। ਹੋਰ ਕੋਈ ਅੰਗ ਵੱਢਿਆ ਜਾਵੇ ਬਚ ਜਾਂਦਾ, ਸਿਰ ਵੱਢਿਆ ਜਾਵੇ ਇਹਦੀ ਮੌਤ ਹੋ ਜਾਂਦੀ ਹੈ। ਤੇ ਜਿਹੜਾ ਰੁੱਖ ਦਾ ਮੂਲ ਹੈ ਨਾ, ਰੁੱਖ ਦਾ ਸਿਰ ਹੈ, ਉਹਦੀਆਂ ਜੜ੍ਹਾਂ ਨੇ, ਜੜ੍ਹਾਂ ਵੱਢੀਆਂ ਜਾਣ, ਜੜ੍ਹ ਵੱਢੀ ਜਾਏ ਰੁੱਖ ਸੁੱਕ ਜਾਂਦਾ, ਤੇ ਜਿਹੜੀਆਂ ਟਾਹਣੀਆਂ ਨੇ ਉਹਦਾ ਬਾਕੀ ਸਰੀਰ ਹੈ, ਟਾਹਣੀ ਵੱਢ ਦੇ ਉਹਨੂੰ ਕੁਝ ਨਹੀਂ ਹੁੰਦਾ। ਤੋ ਇਸ ਤਰ੍ਹਾਂ ਦਰਖਤ ਦਾ ਜਿਹੜਾ ਸਿਰ ਹੈ, ਮੂਲ ਹੈ, ਉਹ ਧਰਤੀ ਵਿੱਚ ਹੈ ਤੇ ਬਾਕੀ ਸ਼ਾਖਾ ਰੂਪ ਸਰੀਰ ਉਹਦਾ ਬਾਹਰ ਹੈ।
ਘਟ ਮਹਿ ਸਿੰਧ ਪੀਓ ਪਰਗਾਸ।
ਪਰਮਾਤਮਾ ਨੇ ਕਿਰਪਾ ਕੀਤੀ ਇਹ ਸਰੀਰ ਰੂਪੀ ਘੜੇ ਵਿੱਚ, ਸਿੰਧ ਕਹੀਏ ਸਮੁੰਦਰ ਰੂਪ ਵਾਹਿਗੁਰੂ ਨੇ ਆਪਣੀ ਅੰਸ਼ ਆਪਣੀ ਜੋਤ ਇਹ ਸਰੀਰ ਰੂਪੀ ਘਰ ਵਿੱਚ ਆਤਮਾ ਦੇ ਰੂਪ ਅੰਦਰ ਟਿਕਾਈ ਹੈ।
ਐਸਾ ਸਮਰੱਥ ਹਰ ਜੀਓ ਆਪ।
ਇਹ ਸਾਰਾ ਕੁੱਝ ਕਰਨ ਤੇ ਕਰਾਉਣ ਵਾਲਾ ਸਮਰੱਥ ਵਾਹਿਗੁਰੂ ਹੈ। ਇਹ ਅਸਚਰਜ ਬਾਤਾਂ ਨੇ ਜੋ ਵਾਹਿਗੁਰੂ ਦੀ ਕਲਾ ਦੇ ਨਾਲ ਹੋ ਰਹੀਆਂ ਨੇ, ਵਾਹਿਗੁਰੂ ਹੀ ਕਰ ਰਿਹਾ। ਉਹਦੇ ਹੁਕਮ ਵਿੱਚ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਸਾਰਾ ਕੁੱਝ ਉਸ ਮਾਲਕ ਦੇ ਹੁਕਮ ਵਿੱਚ ਹੋ ਰਿਹਾ। ਇੰਨੀ ਸਮਰੱਥਾ ਦਾ ਮਾਲਕ ਉਹ ਵਾਹਿਗੁਰੂ ਆਪ ਹੈ।
ਜਿਮਖਾਨਾ ਵਿਸਰਾ ਜੀ ਭਗਤਨ ਕਾ, ਆਠ ਪਹਿਰ ਮਨ ਤਾ ਕੋ ਜਾਪ।
ਇਸ ਤਰ੍ਹਾਂ ਪਵਿੱਤਰ ਮੁੱਖ ਵਾਕ ਵਿੱਚ ਵੀ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਪਰਮਾਤਮਾ ਦਾ ਨਾਮ ਜਪਣਾ, ਪਰਮਾਤਮਾ ਦਾ ਨਾਮ ਜਪਣਾ। ਮਨਮੁੱਖ ਰੱਬ ਦੇ ਨਾਮ ਤੋਂ ਦੂਰ ਭੱਜਦਾ, ਵਾਹਿਗੁਰੂ ਦਾ ਨਾਮ ਛੱਡ ਕੇ ਨਾ ਹੋਰ ਕਿਨ ਭੰਗਰ ਸੁੱਖਾਂ ਦੇ ਪਿੱਛੇ ਲੱਗ ਕੇ ਉਹਨਾਂ ਸੁੱਖਾਂ ਦੇ ਪਿੱਛੇ ਦੌੜਿਆ ਫਿਰਦਾ। ਮਾਟੀ ਕਪੂਤਰਾ ਕੈਸੇ ਨੱਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਤ ਹੈ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਤੇ ਜਿਹੜਾ ਗੁਰਮੁਖ ਹੈ ਉਹ ਮਾਇਆ ਦੇ ਪਿੱਛੇ ਨਹੀਂ ਦੌੜਦਾ, ਉਹ ਵਾਹਿਗੁਰੂ ਦੇ ਨਾਮ ਨਾਲ ਜੁੜਦਾ। ਤੇ ਵਾਹਿਗੁਰੂ ਫਿਰ ਕਿਰਪਾ ਕਰਦਾ ਜਿਹੜਾ ਵਾਰ ਵਾਰ ਜਪਦਾ, ਵਾਰ ਵਾਰ ਜਪਦਾ, ਜਪਦਿਆਂ ਜਪਦਿਆਂ ਜਪਣ ਵਾਲੇ ਦੇ ਹਿਰਦੇ ਵਿੱਚ ਉਸ ਪਰਮੇਸ਼ਰ ਪਰਮਾਤਮਾ ਦਾ ਸਦੀਵ ਕਾਲ ਲਈ ਨਿਵਾਸ ਹੋ ਜਾਂਦਾ ਹੈ।
ਰਹਾਉ
ਦੀਆਂ ਪੰਕਤੀਆਂ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਸਾਨੂੰ ਪਰਮਾਤਮਾ ਦਾ ਨਾਮ ਜਪਣ ਦੀ ਤਾਕੀਦ ਕੀਤੀ ਹੋਈ।
ਪ੍ਰਥਮੇ ਮਾਖਣ ਪਾਛਾ ਦੂਦ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਚਰਜ ਵਡਿਆਈ ਹੈ, ਜੀਵ ਮਾਤਾ ਦੇ ਗਰਭ ਵਿੱਚ ਆਉਂਦਾ, ਪਰਮਾਤਮਾ ਉਹਦੇ ਰਿਜਕ ਦਾ ਪ੍ਰਬੰਧ ਕਰਦਾ। ਪਹਿਲਾਂ ਮਾਤਾ ਦੇ ਅਸਥਮਾ ਵਿੱਚ ਮੱਖਣ ਰੂਪ ਉਹ ਦੁੱਧ ਹੁੰਦਾ, ਜਦੋਂ ਬਾਲਕ ਦਾ ਜਨਮ ਹੁੰਦਾ ਉਹ ਫਿਰ ਪਿਘਲ ਕੇ ਉਹਦੀ ਖੁਰਾਕ ਬਣ ਜਾਂਦਾ, ਉਹਨੂੰ ਦੁੱਧ ਦੀ ਪ੍ਰਾਪਤੀ ਹੁੰਦੀ ਹੈ।
ਮਾਲੂ ਕੀਲੋ ਸਾਬੁਣ ਸੂਰ।
ਮਾਤਾ ਦੇ ਗਰਭ ਵਿੱਚ ਪਿਤਾ ਦੇ ਮਲੀਨ ਕਤਰੇ ਮਲੀਨ ਬਿੰਦ ਤੋਂ, ਮਾਤਾ ਦੇ ਖੂਨ ਦੀਆਂ ਕੁਝ ਬੂੰਦਾਂ ਤੋਂ ਇਹਦੀ ਘਾੜਤ ਘੜੀ ਗਈ, ਪਰ ਪਰਮਾਤਮਾ ਨੇ ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ, ਇਹਨੂੰ ਸਾਜਿਆ ਵੀ, ਇਹਨੂੰ ਸਵਾਰਿਆ ਵੀ, ਇਹਨੂੰ ਫਿਰ ਉੱਤੇ ਚਮੜੀ ਦਾ ਲੇਪ ਕਰਕੇ ਸ਼ਿੰਗਾਰ ਦਿੱਤਾ, ਜਿਵੇਂ ਸਾਬਣ ਦੇ ਨਾਲ ਸ਼ੁੱਧ ਹੁੰਦਾ ਹੈ ਨਾ, ਸਾਫ਼ ਹੋ ਜਾਂਦਾ। ਇਸ ਤਰ੍ਹਾਂ ਇਸ ਕਾਇਆ ਨੂੰ ਪਰਮਾਤਮਾ ਨੇ ਨਿਰਮਲ ਤੇ ਬਾਹਰੋਂ ਚਿੱਟਾ ਉਜਲਾ ਬਣਾ ਦਿੱਤਾ।
ਮੈਂ ਤੇ ਨਿਰਪਾਉ ਡਰਤਾ ਫਿਰਾ।
ਮਹਾਰਾਜ ਕਹਿੰਦੇ ਵੀ ਵੇਖੋ, ਰੱਬ ਦੇ ਨਾਮ ਤੋਂ ਹੀ ਨੇ ਮਨੁੱਖ ਦੀ ਹਾਲਤ ਕੀ ਹੈ। ਸੀ ਤੇ ਪਰਮਾਤਮਾ ਦੀ ਅੰਸ਼, ਪਰਮਾਤਮਾ ਆਪ ਨਿਰਭਉ ਹੈ, ਇਹ ਨਿਰਭਉ ਦੀ ਅੰਸ਼ ਸੀ। ਪਰ ਇਹ ਕੀ ਕਰਦਾ, ਇਹ ਸਾਰੀ ਜ਼ਿੰਦਗੀ ਬਾਹਰੋਂ ਭੈ ਤੋਂ, ਮਾਇਆ ਤੋਂ, ਕਿਤੇ ਕਾਮ ਤੋਂ, ਕਿਤੇ ਕ੍ਰੋਧ ਤੋਂ, ਲੋਭ ਤੋਂ, ਹੰਕਾਰ ਤੋਂ ਡਰਦਾ ਫਿਰਦਾ
ਹੋਏ।
ਫਿਰ ਕੀ ਕਰਦਾ, ਭੁਲੇਖੇ ਵਿੱਚ ਜੀਂਦਾ। ਮੌਤ ਆਉਣੀ ਹੀ ਆਉਣੀ ਹੈ, ਇੱਕ ਦਿਨ ਮਰਨਾ ਹੀ ਹੈ, ਉਹ ਪੱਕੀ ਹੈ, ਉਹ ਹੋਂਦ ਹੈ ਉਹਦੀ, ਉਹਨੇ ਆਉਣਾ। ਉਹਨੂੰ ਇਹ ਅਣਹੋਂਦੀ ਮੰਨਦਾ ਵੀ ਨਹੀਂ, ਹੋਰ ਕੋਈ ਮਰਦਾ ਤੇ ਮਰੇ, ਮੈਂ ਤੋਂ ਨਹੀਂ ਮਰਨਾ। ਇਸੇ ਕਰਕੇ ਤੇ ਬੰਦਾ ਰੱਬ ਵਾਲੇ ਪਾਸੇ ਨਹੀਂ ਨਾ ਹੁੰਦਾ। ਅਜੇ ਬੜੀ ਉਮਰ ਪਈ ਹੈ, ਫਿਰ ਜਪ ਲਾਂਗੇ, ਬੜੀ ਉਮਰ ਪਈ ਹੈ, ਫਿਰ ਅੰਮ੍ਰਿਤ ਛਕ ਲਾਂਗੇ। ਜਿਹੜੀ ਮੌਤ ਲਾਜ਼ਮੀ ਆਉਣੀ ਹੈ, ਉਹਨੂੰ ਵਿਸਾਰ ਕੇ ਜੀਂਦਾ ਹੋਏ।
ਦੇਹੀ ਗੁਰਬਤ ਬਦੇਹੀ ਦਿਸਾ।
ਪਰਮਾਤਮਾ ਦੀ ਅੰਸ਼ ਜੀਵ ਆਤਮਾ ਇਹਦੇ ਅੰਦਰ ਜਿਹੜੀ ਗੁਰਬਤ ਹੈ, ਤੇ ਇਹ ਨਾਸਵੰਤ ਸਰੀਰ ਇਹਦਾ ਬਾਹਰ ਪ੍ਰਗਟ ਪ੍ਰਤੱਖ ਦਿਖ ਰਿਹਾ ਹੋਏ।
ਸਗਲੇ ਸਾਜ ਕਰਤ ਜਗਦੀਸਾ।
ਸਾਰਾ ਕੁਝ ਕੌਣ ਕਰ ਰਿਹਾ, ਮਿੱਟੀ ਤੋਂ ਇਹ ਕਾਇਆ ਬਣਾ ਦੇਣੀ। ਕੋਈ ਆਖੇ ਨਾ ਪਰਮਾਤਮਾ ਦੀ ਤਾਕਤ ਕੀ ਹੈ, ਰੱਬ ਕੀ ਕਰਦਾ। ਜੇ ਕੋਈ ਚਮਤਕਾਰ ਵੇਖਣਾ ਰੱਬ ਦਾ, ਕਿਹੜਾ ਚਮਤਕਾਰ ਹੈ? ਮਹਾਰਾਜ ਕਹਿੰਦੇ ਕਿਤੇ ਹੋਰ ਜਾ ਕੇ ਵੇਖਣ ਦੀ ਲੋੜ ਨਹੀਂ, ਤੂੰ ਆਪਣੇ ਆਪ ਨੂੰ ਵੇਖ ਲੈ। ਇਹ ਤੇਰਾ ਸਰੀਰ ਉਹਨੇ ਕਿੱਥੋਂ ਬਣਾ ਦਿੱਤਾ? ਮਿੱਟੀ ਤੋਂ ਉਹਨੇ ਇਹ ਘਾੜਤ ਘੜ ਦਿੱਤੀ। ਇਹ ਮਿੱਟੀ ਬੋਲਦੀ ਹੈ, ਮਿੱਟੀ ਸੁਣਦੀ ਹੈ, ਮਿੱਟੀ ਵੇਖਦੀ ਹੈ। ਇਹ ਉਸ ਵਾਹਿਗੁਰੂ ਹੀ ਪਰਮਾਤਮਾ ਦੀ ਹੀ ਤਾਕਤ ਹੈ ਕਿ ਉਸਨੇ ਸਭ ਕੁਝ ਕੀਤਾ ਹੋਏ।
ਠਗਣ ਹਾਰ ਅਣਠਗਦਾ ਠਾਗਾ।
ਆਪ ਪਰਮਾਤਮਾ ਦੀ ਅੰਸ਼ ਸੀ, ਇਹ ਠੱਗਿਆ ਜਾਣ ਵਾਲਾ ਨਹੀਂ ਸੀ। ਪਰ ਵਾਹਿਗੁਰੂ ਨੂੰ ਵਿਸਾਰ ਕੇ ਇਹ ਮਾਇਆ ਦੇ ਹੱਥੋਂ, ਪਾਪਾਂ ਬੁਰਿਆਈਆਂ ਦੇ ਹੱਥੋਂ ਇਹਨੇ ਆਪਣੇ ਆਪ ਨੂੰ ਠਗਾ ਲਿਆ।
ਬਿਨ ਵਖਰ ਫਿਰ ਫਿਰ ਉੱਠ ਲਾਗਾ।
ਪਰਮਾਤਮਾ ਦੇ ਨਾਮ ਰੂਪ ਸੌਦੇ ਤੋਂ ਬਿਨਾਂ, ਵਖਰ ਤੋਂ ਬਿਨਾਂ, ਪਰਮਾਤਮਾ ਦੇ ਨਾਮ ਰੂਪ ਸੰਚੇ ਕੀਤੇ, ਇਕੱਠੇ ਕੀਤੇ ਸੌਦੇ ਤੋਂ ਬਿਨਾਂ, ਰੱਬ ਦੇ ਨਾਮ ਦੀ ਕਮਾਈ ਤੋਂ ਬਿਨਾਂ ਫਿਰ ਫਿਰ ਮੁੜ ਮੁੜ ਕੇ ਪਾਪਾਂ ਵੱਲ, ਬੁਰਿਆਈਆਂ ਵੱਲ ਭੱਜਦਾ ਹੋਏ।
ਸੰਤ ਸਭਾ ਮਿਲ ਕਰੋ ਬਖਿਆਣਾ।
ਸਾਹਿਬ ਜੀ ਕਹਿੰਦੇ ਭਾਈ, ਪਰਮਾਤਮਾ ਦਾ ਨਾਮ ਜਪਣਾ, ਗੁਰੂ ਦੀ ਸੰਗਤ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਦਾ ਜ਼ਿਕਰ ਕਰਨਾ ਤੇ ਸੁਣਨਾ ਹੋਏ।
ਸਿਮਰਤ ਸ਼ਾਸਤ ਵੇਦ ਪੁਰਾਣਾ।
27 ਸਿਮਰਤੀਆਂ, 6 ਸ਼ਾਸਤਰ, 4 ਵੇਦ ਤੇ 18 ਪੁਰਾਣ ਵੀ ਇਹੀ ਸਮਝਾਉਂਦੇ ਹਨ।
ਬ੍ਰਹਮ ਵਿਚਾਰ ਵਿਚਾਰੇ ਕੋਈ।
ਗੁਰੂ ਦੀ ਸੰਗਤ ਵਿੱਚ ਆ ਕੇ ਜਿਹੜਾ ਵੀ ਕੋਈ ਬ੍ਰਹਮ ਦੀ, ਪਰਮਾਤਮਾ ਦੀ ਵਿਚਾਰ, ਉਹਦੇ ਨਾਮ ਦੀ ਵਿਚਾਰ ਕਰਦਾ ਤੇ ਸੁਣਦਾ ਹੋਏ।
ਨਾਨਕ ਤਾਂ ਕੀ ਪਰਮ ਗਤ ਹੋਏ।
ਕਹਿੰਦੇ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਉਹਦੀ ਕਲਿਆਣ ਹੋ ਜਾਂਦੀ ਹੈ, ਉਹਦਾ ਭਲਾ ਹੋ ਜਾਂਦਾ ਹੈ। ਦੁਨੀਆਂ ਤੇ ਆਉਣ ਦਾ, ਜਨਮ ਲੈਣ ਦਾ ਉਹਦਾ ਮੰਤਵ, ਮਨੋਰਥ ਪੂਰਾ ਹੋ ਜਾਂਦਾ। ਦੋਨਾਂ ਸ਼ਬਦਾਂ ਵਿੱਚ ਹੀ ਸਤਿਗੁਰੂ ਜੀ ਨੇ ਪਰਮਾਤਮਾ ਦੇ ਨਾਮ ਦਾ ਜ਼ਿਕਰ ਕੀਤਾ। ਪਰਮਾਤਮਾ ਦਾ ਨਾਮ ਜਪ ਕੇ ਹੀ ਮਨੁੱਖ ਦਾ ਭਲਾ ਹੁੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਿਰਪਾ ਕਰਨ, ਸਤਿਗੁਰੂ ਜੀ ਦੇ ਅੰਮ੍ਰਿਤਮਈ ਬੋਲਾਂ ਦਾ ਭਾਵ ਸਾਡੇ ਹਿਰਦਿਆਂ ਵਿੱਚ ਵਸੇ, ਪਰਮਾਤਮਾ ਦਾ ਨਾਮ ਜਪ ਕੇ ਜੀਵਨ ਸਫਲ ਹੋ ਸਕੇ ਜੀ। ਸਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਸਮੂਹ ਗੁਰੂ ਕੀ ਸੰਗਤ ਦਾ ਹਾਰਦਿਕ ਤੌਰ ਤੇ ਧੰਨਵਾਦ। ਸਨਮਾਨ ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਰਣਜੀਤ ਸਿੰਘ ਜੀ, ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੇ ਪ੍ਰਬੰਧ ਦਾ ਹਾਰਦਿਕ ਤੌਰ ਤੇ ਧੰਨਵਾਦ। ਆਖਰੀ ਪੰਕਤੀਆਂ ਵਿਚਾਰ ਦੀ ਸਮਾਪਤੀ ਹੈ ਜੀ।
ਸੰਤ ਸਭਾ ਮਿਲ ਕਰੋ ਬਖਿਆਣਾ। ਸਿਮਰਤ ਸਾਸਤ ਵੇਦ ਪੁਰਾਣਾ। ਬ੍ਰਹਮ ਵਿਚਾਰ